पाद रंजन है गुरु नानक, तार की मूरत है जग आयो। लोक सुनियो पर लोक सुनियो, विद लोक सुनियो सब दर्शन पायो। संगत पारियो तारन को, गुरु नानक साहिब पंथ चलायो। वाहिगुरु श्री गुरु नानक साहिब, तार की मूरत है जग आयो। आद करो गुरुदेव को बंदन, वाहिगुरु मुख माही उचारी। दोए कर जोर करो चरणा पर, जान सदा गुरु को बलिहारी। कान सुने उपमा गुर की, गुरमूरत ध्यान हृदय में धारी। वाहिगुरु श्री गुरु नानक साहिब, सेवक सरण वही दरबारी। दंडौत बंधन अनक बार, सर्व कला समरथ। डोलन ते राखह प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन पुरगास। मुँह पुछरे शास्त्र खाट, पिंद विरन चढ़ जाए। अंध लखै बदरो सुने, जो काल कृपा कराए। सतनाम श्री वाहिगुरु जीओ। तिलंग घर दूजा महला पंजवा, तुद बिन दूजा नहीं कोए। तू करतार करह सो होए, तुद बिन दूजा नहीं कोए। तू करतार करह सो होए, तेरा जोर तेरी मन टेक। सदा सदा जप नानक एक, सब ऊपर पार ब्रह्म दा तार। तेरी टेक तेरा आधार, रहाओ है तू है तू हो बनहार। अगम अगाध ऊच आपार, जो तुझ सेव है तिन भौ दुख नाज। गुर प्रसाद नानक गुण गाय, जो दिसै सो तेरा रूप। गुण निधान गोविंद अनूप, सिमर 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 जन सोए। नानक कर्म प्राप्त होए, जिन जपया तिसको बलिहार। तिसकै संग तरै संसार, कहु नानक प्रभ लोचा पूर। संत जना की बाछो धूर, कहु नानक प्रभ लोचा पूर। संत जना की बाछो धूर। वाहिगुरु जी का खालसा, वाहिगुरु जी की फतेह। भगत वछल करुणा निधान, दीना बंधु पतत पावन, जगत गुरु निरंजनी ज्योत, धन धन साहिब श्री गुरु नानक देव जी महाराज, धन धन साहिब श्री गुरु गोविंद सिंह साहिब जी महाराज, धन धन साहिब श्री गुरु ग्रंथ साहिब जी महाराज जी दी महान कृपालता का सदका, आप सारे माई भाई सतगुरु जी के पावन पवित्र चरण कमलों में हाजरी भरते हुए, बड़े प्यार सत्कार के सहित ਸ਼ਾਮ ਦੀ ਸੰਧਿਆ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਔਰ ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਸਹਿਤ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸ਼ਬਦ ਦੀ ਵਿਚਾਰ ਵਿੱਚ ਚੱਲ ਰਿਹਾ ਸੀ, ਕਈ ਨਾ ਜਾਣੈ ਅਵਗਣ ਮੇਰੇ। ਸਾਰੇ ਗੁਣਾਂ ਦਾ ਮਾਲਕ ਆਪ ਹੈ, ਸਰਵਗ ਹੈ, ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਉਹਦੀ ਇੱਛਾ ਵਿੱਚ ਬੇਅੰਤ ਪ੍ਰਕਾਰ ਦੇ ਜੀਵ 84 ਲੱਖ ਜੂਨਾਂ ਵਿੱਚ ਆਏ ਹੈ, ਉਹਨਾਂ ਬਾਰੇ ਕੁਝ ਸੰਕੇਤ ਦਿੱਤੇ ਗਏ ਸਨ। ਕੋਈ ਅੰਡਿਆਂ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ, ਇਸ ਤਰ੍ਹਾਂ ਦੁਪਾਏ ਪੰਛੀ ਆਦਿਕ ਹੈਗੇ ਹੈ, ਇਸ ਤਰ੍ਹਾਂ ਜੇਰ ਵਿੱਚੋਂ ਮਨੁੱਖ ਹੈ ਤੇ ਕੁਝ ਛੁਪਾਏ ਪਸ਼ੂ ਵੀ ਹਨ, ਤੇ ਸਿਹਤ ਵਿੱਚ ਪਸੀਨੇ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ, ਜੂਆਂ ਲੀਖਾਂ ਤੱਖਾਂ ਤੇ ਧਰਤੀ ਤੋਂ ਵੀ ਪਸੀਨੇ ਤੋਂ ਬਹੁਤ ਕੀੜੇ ਮਕੌੜੇ ਪੈਦਾ ਹੁੰਦੇ ਹੈ, ਖਾਸ ਕਰਕੇ ਬਰਸਾਤ ਦੀ ਰੁੱਤ ਵਿੱਚ। ਇਸੇ ਤਰ੍ਹਾਂ ਫਿਰ ਉਤਪਜ ਜੋ ਬਨਸਪਤੀ ਹੈ, ਇਹਦੇ 18 ਭਾਰ ਹੈ, 3260 ਤੋਲੇ ਦਾ ਇੱਕ ਭਾਰ ਹੈ। ਇਸ ਤਰ੍ਹਾਂ ਜਿਹੜੀ ਬਨਸਪਤੀ ਹੈ, ਇਹਦੀਆਂ ਵੀ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕੋਈ ਗਿਣਤੀ ਨਹੀਂ। ਇੱਕ ਜਿਹੜੀ ਖਾਣੀ ਹੈ ਉਹਦੀ ਗਿਣਤੀ ਸਿਆਣੇ ਮਹਾਂਪੁਰਖਾਂ ਨੇ ਗ੍ਰੰਥਾਂ ਵਿੱਚ 21-21 ਲੱਖ ਪ੍ਰਕਾਰ ਦੀ ਕੀਤੀ ਹੈ। ਇੱਕੀਆਂ ਨੂੰ ਚੌਂ ਦੇ ਨਾਲ ਜਰਬ ਦਈਏ ਤੇ 21 ਚੌਕ 84, ਇਹ 84 ਲੱਖ ਪ੍ਰਕਾਰ ਦੀ ਜਿਹੜੀ ਸ੍ਰਿਸ਼ਟੀ ਹੈ, ਇਸ ਦੀ ਰਚਨਾ ਉਸ ਮਾਲਕ ਨੇ ਇਹਨਾਂ 4 ਖਾਣੀਆਂ ਦੇ ਅੰਤਰਗਤ ਕੀਤੀ ਹੋਈ ਹੈ। ਜੋ ਰਾਗੀ ਸਿੰਘਾਂ ਨੇ ਸ਼ਬਦ ਗਾਇਆ ਹੈ ਬੜੇ ਪਿਆਰ ਨਾਲ, ਉਸ ਸ਼ਬਦ ਵਿੱਚ ਇਹ ਸਾਰਾ ਵਰਣਨ ਕੀਤਾ, ਕਿਤੇ ਨਾਗ ਕੁਲੀ ਨੇ ਆਏ, ਕਿਤੇ ਪੰਖ ਉਡਾਏ ਨੇ। ਕੋਈ ਤ੍ਰਿਗਤ ਜੂਨਾਂ ਵਿੱਚ ਹੈ ਸੱਪ ਆਦਿਕ, ਕੋਈ ਪੰਛੀ ਆਦਿਕ ਹੈ ਜਿਹੜੇ ਉੱਡ ਰਹੇ ਹੈ, ਤੇ ਰੁੱਖਾਂ ਬਿਰਖਾਂ ਬਾਰੇ ਵੀ ਸਾਰਾ ਹੀ ਵਿਚਾਰ ਸ਼ਬਦ ਵਿੱਚ ਦੱਸਿਆ ਗਿਆ ਹੈ। ਸੋ ਇਸੇ ਤਰ੍ਹਾਂ ਇਹ ਜੋ 84 ਲੱਖ ਜੂਨਾ, ਇਹਦੇ ਵਿੱਚ ਮਨੁੱਖ ਜਿਹੜਾ ਇਹ ਪ੍ਰਧਾਨ ਜੂਨੀ ਹੈ, ਕਰਮਾਂ ਦਾ ਫਲ ਵੀ ਭੋਗਣ ਵਾਸਤੇ ਔਰ ਕਰਮ ਜੂਨੀ ਵੀ ਹੈ, ਤੇ ਬਾਕੀ ਜਿੰਨੀਆਂ ਪਸ਼ੂ ਪੰਛੀ ਜੂਨੀਆਂ ਇਹ ਭੋਗ ਜੂਨੀਆਂ, ਨਿਰਾਕਰਮ ਹੀ ਕਰ ਸਕਦੀਆਂ। ਇਹਨਾਂ ਦੇ ਵਿੱਚ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਗਤਾ ਗਿਆਨ ਬਿਨਾਂ ਪਸ ਜਾਣ। ਨਿੰਦਰਾ ਸੋਣਾ, ਭੋਜਨ ਪੈ ਤੇ ਬਾਕੀ ਜੋ ਬੱਚੇ ਆਦਿਕ ਦੀ ਉਤਪਤੀ ਕਿਰਿਆ ਹੈ, ਇਹ 4 ਚੀਜ਼ਾਂ ਮਨੁੱਖ ਨਾਲ ਕੁਝ ਜੂਨੀਆਂ ਦੀਆਂ ਰਲਦੀਆਂ। ਤੇ ਜਿਹੜਾ ਗਿਆਨ ਦੀ ਵਿਸ਼ੇਸ਼ਤਾ ਇਹ ਮਨੁੱਖ ਵਿੱਚ ਹੈ, ਜੇ ਮਨੁੱਖ ਜਨਮ ਪਾ ਕੇ ਗਿਆਨ ਦੀ ਵਿਸ਼ੇਸ਼ਤਾ ਪ੍ਰਾਪਤ ਨਹੀਂ ਕੀਤੀ, ਗਿਆਨ ਬਿਨਾਂ ਬਸ ਜਾਣ, ਗਿਆਨ ਤੋਂ ਬਿਨਾਂ ਇਹਨੂੰ ਵੀ ਪਸ਼ੂਆਂ ਵਿੱਚ ਹੀ ਦਾਖਲ ਸਮਝਿਆ ਹੈ। ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੁਆਰਾ, ਸ਼ਬਦ ਦੇ ਕਰਤੇ ਹਜ਼ੂਰ ਪਾਤਸ਼ਾਹ ਜੀ ਹਨ, ਜਾਂ ਜਿਨ੍ਹਾਂ ਨੂੰ ਗਰੀਬ ਨਿਵਾਜ ਵਿਚਾਰ ਦੀ ਸੋਝੀ ਦਿੰਦੇ ਹਨ, ਉਹ ਗਾਂ ਗੁਰੂ ਮਹਾਰਾਜ ਦੇ ਦਰਸਾਏ ਹੋਏ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਹਜ਼ੂਰ ਗਰੀਬ ਨਵਾਜ ਜੀ ਨੇ ਆਪ ਹੀ ਸੰਪਰਦਾਵਾਂ ਟਕਸਾਲਾਂ ਜੋ ਅਰਥ ਦੀ ਪ੍ਰਣਾਲਿਕਾ ਉਹ ਚਲਾਈ ਹੈ ਉਸੀਨੇ ਵਸੀਨੇ ਇਸ ਤਰ੍ਹਾਂ ਮਹਾਂਪੁਰਖਾਂ ਵਿੱਚ ਜਾਂ ਵਿਦਿਆਰਥੀਆਂ ਵਿੱਚ ਉਹ ਪਰੰਪਰਾ ਚੱਲੀ ਆ ਰਹੀ ਹੈ ਕਿ ਪਹਿਲੇ ਸਮੇਂ ਹੱਥ ਲਿਖਤ ਵੀ ਸੀ ਜਾਂ ਜਵਾਨੀ ਵੀ ਯਾਦ ਕਰਦੇ ਸਨ। ਅੱਜ ਦੇ ਸਮੇਂ ਵਿੱਚ ਕਾਫ਼ੀ ਅਜਿਹੇ ਸਾਧਨ ਵੀ ਹੈ ਜੋ ਸੰਪਰਦਾਇਕ ਅਰਥ ਲਿਖਤ ਵਿੱਚ ਵੀ ਲਿਆਂਦੇ ਗਏ ਆ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ, ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਸੁਨ ਹਰ ਕਥਾ ਉਤਾਰੀ ਮੈਲ ਮਾਹ ਪਨੀਤ ਪਏ ਸੁਖ ਸਹਿਲ। ਕਿਉਂਕਿ ਜਦੋਂ ਵੀ ਇਨਸਾਨ ਦੇ ਜੀਵਨ ਵਿੱਚ ਕੋਈ ਪਲਟਾ ਆਇਆ ਸ਼ਬਦ ਦੀ ਵਿਚਾਰ ਸੁਣਨ ਤੋਂ ਹੀ ਸੋਝੀ ਆਉਂਦੀ ਹੈ। ਦਾਨ ਬਾਰੇ, ਤਿਆਗ ਵਿਰਾਗ ਬਾਰੇ, ਭਗਤੀ ਬਾਰੇ, ਪਰਪਾਰ ਬਾਰੇ, ਕੁਰਬਾਨੀ ਬਾਰੇ, ਵਿਵਹਾਰਕ ਗੱਲਾਂ ਦੀ ਸਮਝ, ਸਮਾਜ ਦੀਆਂ, ਰਾਜਨੀਤੀ, ਧਰਮ, ਰੂਹਾਨੀਅਤ ਦੇ ਜਿਹੜੇ ਗੁੱਝੇ ਭੇਦ ਆ ਉਹ ਸ਼ਬਦ ਦੀ ਵਿਚਾਰ ਤੋਂ ਹੀ ਪ੍ਰਾਪਤ ਹੁੰਦੇ ਹੈ। ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ, ਸ਼ਰਧਾ ਭਗਤੀ, ਨਿਸ਼ਾਨਾ ਧਾਮਾਂ, ਸਰੋਵਰਾਂ ਦੀ ਮਹਾਨਤਾ, ਅੰਮ੍ਰਿਤ ਦੀ, ਪੰਥ ਦੀ, ਗ੍ਰੰਥ ਦੀ, ਸੋ ਸ਼ਸਤਰ ਅਸਤਰ ਭਗਤੀ ਜੋ ਹੈ, ਸੰਤ ਸਿਪਾਹੀ ਦਾ ਮਾਰਗ ਹੈ, ਇਹ ਸਾਰੀਆਂ ਗੱਲਾਂ ਵਿਚਾਰ ਸੁਣਨ ਤੋਂ ਹੀ ਪ੍ਰਾਪਤ ਹੁੰਦੀਆਂ। ਰਹਿਤ ਵਾਰੇ ਅੰਮ੍ਰਿਤ ਦੀ ਮਹਾਨਤਾ ਬਾਰੇ, ਗੁਰਮਤ ਬਾਰੇ, ਗੁਰਬਾਣੀ ਬਾਰੇ ਜਿੰਨੀ ਵੀ ਸੋਝੀ ਹੈ ਉਹ ਵਿਆਖਿਆ ਕਰਕੇ ਸਮਝਾਇਆ ਜਾਏ ਫਿਰ ਹੀ ਸੋਝੀ ਪ੍ਰਾਪਤ ਹੁੰਦੀ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਜੀ ਨੇ ਬੜੀ ਆਪ ਹੀ ਬਖਸ਼ਿਸ਼ ਹੋ ਕਰਕੇ ਗਏ ਹੈ, ਸਾਰੀਆਂ ਪਰੰਪਰਾ ਉਹਨਾਂ ਨੇ ਚਲਾਈਆਂ। ਸੋ ਸੰਗਤਾਂ ਵਿੱਚ ਬੜਾ ਭਾਰੀ ਪਿਆਰ ਅਤੇ ਉਤਸ਼ਾਹ ਹੈ ਕਿਉਂਕਿ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਸੰਗਤ ਦੇ ਸਹਿਯੋਗ ਦੁਆਰਾ ਗ੍ਰੰਥੀ ਸਿੰਘਾਂ ਨੇ ਵੀ ਕਾਫ਼ੀ ਉਦਮ ਕੀਤਾ, ਬਾਕੀ ਸੇਵਾ ਵਾਲੇ ਵੀ ਮਾਈ ਭਾਈ ਅਤੇ ਸੰਤਨ ਬੇਬੇ ਨਾਨਕੀ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਪਵਿੱਤਰ ਜੋ ਅਵਤਾਰ ਗੁਰਪੁਰਬ ਹੈ ਇਹਨੂੰ ਮਨਾਉਣ ਵਾਸਤੇ ਕੱਲ੍ਹ ਉਹਨਾਂ ਦੀ ਯਾਦ ਦੁਆਰਾ ਆਪਣੇ ਭਲੇ ਲਈ ਪਾਠ ਆਰੰਭ ਹੋਏ ਹੈ। ਅੱਜ ਮੱਧ ਦਾ ਦਿਨ ਹੈ, ਕੱਲ੍ਹ ਸੰਪੂਰਨ ਭੋਗ ਪੈਣੇ ਹੈ। ਦੀਵਾਨ ਔਰ ਲੰਗਰ ਦੀ ਪ੍ਰਥਾ ਜੋ ਚੱਲ ਹੀ ਗਈ ਹੈ, ਬਾਕੀ ਬੱਚੇ ਬੱਚੀਆਂ ਇਕੱਠੇ ਹੋ ਕੇ ਨਾਲ ਗੁਰਮਤਿ ਕੈਂਪ ਚੱਲਦਾ ਉਹਦੇ 'ਚ ਵੀ ਵਿਚਾਰਾਂ ਲੈ ਰਹੇ ਹਨ ਅਤੇ ਆਮ ਸੰਗਤਾਂ ਸਾਰੀਆਂ ਆ ਕੇ ਕਥਾ ਵਿਚਾਰ ਦੁਆਰਾ ਵੀ ਲਾਭ ਲੈ ਰਹੀਆਂ ਹਨ। ਸੋ ਮਹਾਰਾਜ ਕਿਰਪਾ ਕਰੇ ਸਾਰੇ ਕਾਰਜਾਂ ਵਿੱਚ ਸਫਲਤਾ ਸੋਝੀ ਬਖਸ਼ਿਸ਼ ਕਰਨ। ਸੋ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਭਾਈਆ ਜੈ ਰਾਮ ਜੀ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ। ਪਿਤਾ ਜੀ ਨੇ ਹਜ਼ੂਰ ਪਾਤਸ਼ਾਹ ਜੀ ਨੂੰ ਵਿਦਿਆ ਪੜ੍ਹਨ ਵਾਲੀ ਪ੍ਰਕਿਰਿਆ ਜਾਂ ਸੰਸਾਰੀ ਤੌਰ 'ਤੇ ਜੋ ਕਾਰੋਬਾਰ ਹੈ ਆਪਣੀ ਇੱਛਾ ਦੁਆਰਾ ਪ੍ਰਦਿਰਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੇ ਅਵਤਾਰੀ ਲੋਕ ਮਹਾਂਪੁਰਖ ਹੈ ਉਹ ਆਪਣੀ ਇੱਛਾ ਵਿੱਚ ਹੀ ਗੁਜ਼ਰਦੇ ਆ। ਜਿਸ ਤਰ੍ਹਾਂ ਨਲਕਾ ਜਾਂ ਟਿਊਬਵੈੱਲ ਹੈ, ਖੂਹ ਆਦਿ ਪੁਰਾਣੇ ਜ਼ਮਾਨੇ ਦਰਿਆਵਾਂ ਸਮੁੰਦਰਾਂ 'ਤੇ ਵੀ ਸਰਕਾਰਾਂ ਦੇ ਪ੍ਰਬੰਧ ਕਬਜ਼ੇ ਹੈ। ਜਿਹੜੇ ਬੱਦਲ ਹੈ ਉਹ ਪਰਮੇ ਸ਼੍ਰੀ ਇੱਛਾ ਜੀ ਗੁਜ਼ਰਦੇ ਆ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੈ ਉਹਨਾਂ ਦਾ ਸੁਤੰਤਰਕ ਜੀਵਨ ਆ, ਉਹ ਦੁਨੀਆਂ ਦੇ ਭਲੇ ਵਾਸਤੇ ਹਰ ਜਗ੍ਹਾ ਗਿਆਨ ਦੀ ਵਰਸ਼ਾ ਕਰਦੇ ਹੈ ਔਰ ਸਾਡੇ ਵੱਲ ਦੇ ਸੰਸਾਰ ਨੂੰ ਪੰਕ ਨਾਮ ਖਲਾਇਆ ਸਭ ਤੁਮਾਹੇ ਠੰਡ ਵਰਤਾਈ ਅੰਤ ਪਿਆ ਦੁੱਖ ਨਾਠੇ ਪਾਏ ਜਨਮ ਮਰਨ ਕੇ ਮਿਟੇ ਆਉਂਦੇ ਸੇ ਸਾਧੂ ਕੈ ਪੂਰਨ ਉਪਦੇ ਸੇ। ਇਸੇ ਵਾਸਤੇ ਹੈ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਪਰੇ ਦਿੱਤਾ ਦੇਹੋ ਹਵਾਰ। ਜੋ ਪ੍ਰਯੋਜਨ ਹੈ ਉਹਨਾਂ ਦਾ ਜਲਾ ਜਲਾ ਹੀ ਧਰਮ ਸਿਆ ਗਲਾਨੀ ਭਗਤੀ ਭਾਰਤ ਥਾਨ ਧਰਮ ਸਿਆ ਤਦਾਤਮਾਨ ਸਰਜਾਮਿਅਮ ਪਰੀ ਤਰਾਣ ਆਏ ਸਾਧੂ ਨ ਵਿਨਾਸ਼ ਆਏ ਚ ਦੁਸ਼ਕਿਰਤਾਨ ਧਰਮ ਸੰਸਥਾਪਨ ਅਰਥ ਆਏ ਸੰਭਾਮੀ ਜੋਏ ਜੋਏ। ਜਦੋਂ ਲੋਕਾਂ ਦੀ ਧਰਮ ਵਿੱਚ ਗੁਲਾਮੀ ਹੋ ਜਾਂਦੀ ਹੈ, ਨਾਸਤਿਕਤਾ ਵੱਧ ਜਾਂਦੀ ਹੈ, ਬੰਦਾ ਬੰਦੇ ਦਾ ਬੈਰੀ ਬਣ ਜਾਂਦਾ, ਦਰਿੰਦਿਆਂ ਪਰਿੰਦਿਆਂ ਵਾਲੀ ਪ੍ਰਕਿਰਿਆ ਬਣ ਜਾਂਦੀ ਹੈ, ਕਿਉਂਕਿ ਇਸ ਸ੍ਰਿਸ਼ਟੀ ਨੂੰ ਪਰਮੇਸ਼ਰ ਨੇ ਪੈਦਾ ਕੀਤਾ, ਇਹਦੀ ਰੱਖਿਆ ਕਰਨਾ ਵੀ ਉਸੇ ਦਾ ਇੱਕ ਫਰਜ਼ ਹੈ। ਉਸ ਵੇਲੇ ਫਿਰ ਪਰਮੇਸ਼ਰ ਆਪਣੇ ਆਪ ਦਾ ਬਰਾਦਰ ਭਾਵ ਕਰਦੇ ਆ, ਪ੍ਰਗਟ ਹੁੰਦੇ ਆ। ਜਿਹੜੇ ਸਾਧੂ ਵਿਅਕਤੀ ਦੇ ਪੁਰਸ਼ ਹੈ ਉਹਨਾਂ ਦੀ ਰੱਖਿਆ ਲਈ ਮਲੇਸ਼ਾਂ ਦੇ ਨਾਸ ਵਾਸਤੇ ਧਰਮ ਦੀ ਦ੍ਰਿੜਤਾ ਲਈ ਧਰਮੀਆਂ ਨੂੰ ਦੰਡ ਦੇਣ ਵਾਸਤੇ ਯੁਗਾਂ ਯੁਗਾਂ ਵਿੱਚੋਂ ਅਵਤਾਰ ਧਾਰਨ ਕਰਦੇ ਹਨ। ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇ ਤਰਤ ਅਵਤਾਰ। ਮਜ਼ਬੂਤ ਪਾਤਸ਼ਾਹ ਵੀ ਕਹਿੰਦੇ ਹਮੇ ਖਾਸ ਜਗਤ ਨੂੰ ਆਏ ਧਰਮ ਹੇ ਗੁਰਦੇਵ ਬਿਠਾਏ ਜਹਾਂ ਤਹਾਂ ਤੁਮ ਧਰਮ ਬਥਾਰੋ ਦੁਸ਼ਟ ਦੁਖੀਆਂ ਨੂੰ ਗੁਰ ਫਕਰ ਪਛਾਰੋ ਧਰਮ ਚਲਾਵਨ ਸੰਤ ਅਵਾਰਨ ਦੁਸ਼ਟ ਸਭਨ ਕੋ ਮੂਲ ਅਪਾਰਨ ਜਾਰੀ ਕਾਜ ਧਰਾਮ ਜਨਮ ਸਮਝ ਲਿਓ ਸਾਧੂ ਸਾਮਨ। ਇਸ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਨੂੰ ਭਾਗ ਲਾਏ। ਬੇਬੇ ਨਾਨਕੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਡੇਰਾ ਚਾਲ ਵਿਖੇ ਹੋਇਆ ਤੇ ਨਾਨਕੀ ਨਾਮ ਰੱਖਿਆ, ਪਰ ਕਈਆਂ ਦਾ ਖਿਆਲ ਕਿ ਗੁਰੂ ਸਾਹਿਬ ਦਾ ਸ਼ਾਇਦ ਜਨਮ ਨਾਨਕੀ ਹੋਣ ਕਰਕੇ, ਪਰ ਨਹੀਂ, ਮਹਾਰਾਜ ਦਾ ਅਵਤਰਨ ਹੋਇਆ ਹੈ ਜ਼ਿਲ੍ਹਾ ਸ਼ੇਖੂਪੁਰਾ ਅੱਜ ਪਾਕਿਸਤਾਨ ਰਾਜ ਭੋਏ ਦੀ ਤਲਵੰਡੀ। ਹਜ਼ੂਰ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਤੋਂ ਹੀ ਉਸ ਨਗਰ ਦਾ ਨਾਮ ਨਾਨਕ ਆਣਾ ਨਨਕਾਣਾ ਸਾਹਿਬ ਪਿਆ। ਇੱਥੇ ਬਾਲ ਲੀਲਾ ਕੀਤੀ, ਇੱਥੇ ਮੱਝੀਆਂ ਗਾਈਆਂ ਚਾਰੀਆਂ, ਸੱਚਾ ਸੌਦਾ ਆਦਿਕ ਪੱਟੀ ਪੜਨ ਦੀ ਪ੍ਰਕਿਰਿਆ ਔਰ ਪੰਡਿਤ ਹਰਦਿਆਲ ਨੂੰ ਉਪਦੇਸ਼ ਔਰ ਇਸੇ ਤਰ੍ਹਾਂ ਵੈਦ ਹਰਦਾਸ ਕੁਤਬਦੀਨ ਜਿਹਦੇ ਕੋਲ ਫਾਰਸੀ ਪੜ੍ਹਨ ਪਾਇਆ ਗਿਆ ਸੀ, ਇਸੇ ਪ੍ਰਕਾਰ ਪਾਦੇ ਆਦਿ ਗੋਪਾਲ ਜੋ ਸੀ ਉਹਨਾਂ ਸਾਰਿਆਂ ਨੂੰ ਅਧਿਆਤਮਵਾਦ ਦੀ ਸਿੱਖਿਆ ਦੇ ਕੇ ਦੁਨਿਆਵੀ ਅੱਖਰਾਂ ਦੇ ਨਾਲ ਅੰਤਰੀਵੀ ਜੋ ਚਾਨਣ ਆਤਮਾ ਗਿਆਨ ਰੂਹਾਨੀਆਂ ਦਾ ਮਾਰਗ ਦੀ ਰੋਸ਼ਨੀ ਬਖਸ਼ੀ ਸੀ। ਜੋ ਇਸ ਨਗਰ ਦਾ ਹਾਕਮ ਰਾਏ ਬਲਾਰ, ਉਸ ਨੇ ਵੀ ਮਹਾਰਾਜ ਦੇ ਸੱਪ ਦੀ ਛਾਂ ਕਰਨੀ, ਜੱਟ ਦੀ ਖੇਤੀ ਹਰੀ ਹੋਣੀ, ਬ੍ਰਿਕਸ਼ ਦੀ ਛਾਂ ਟਿੱਕੀ ਰਹਿਣੀ, ਬਹੁਤ ਕੌਤਕ ਦੇਖਣ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੂੰ ਆਪਣਾ ਮੁਰਸ਼ਦ ਕਬੂਲ ਕੀਤਾ। ਇਸੇ ਨਗਰ ਚੋਂ ਤੰਦੂ ਗੋਤ ਦੇ ਭਾਈ ਬਾਲਾ ਸਾਹਿਬ ਚੰਦਰ ਭਾਮ ਦੇ ਸਪੁੱਤਰ ਔਰ ਭਾਈ ਮਰਦਾਨਾ ਜੀ, ਉਹਨਾਂ 'ਤੇ ਬਖਸ਼ਿਸ਼ ਹੋਈ, ਉਹਨਾਂ ਨੂੰ ਆਪਣੇ ਨਾਲ ਸੇਵਾ ਬਖਸ਼ਿਸ਼ ਕੀਤੀ, ਜੋ ਹਜ਼ੂਰ ਦੇ ਨਾਲ ਲੰਬਾ ਸਮਾਂ ਸਾਰੀਆਂ ਸੇਵਾਵਾਂ ਉਦਾਸੀਆਂ ਵਿੱਚ ਵੀ ਵਿਚਰੇ। ਹਰ ਦੁਨਿਆਵੀ ਪਿਤਾ ਦੀ ਇੱਛਾ ਆ ਕਿ ਮੇਰੇ ਪੁੱਤਰ ਪੁੱਤਰੀਆਂ ਸੰਸਾਰੀ ਵਿਵਹਾਰਾਂ ਵਿੱਚ ਕੁਸ਼ਲਤਾ ਪ੍ਰਾਪਤ ਕਰਨ, ਐਸੀ ਇੱਛਾ ਮਹਿਤਾ ਕਲਿਆਣ ਚੰਦਰ ਜੀ ਦੇ ਜਾਂ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਵੀ ਸੀ। ਉਹਨਾਂ ਨੇ ਸਾਰੇ ਯਤਨ ਕੀਤੇ, ਲੇਕਿਨ ਹਜ਼ੂਰ ਪਾਤਸ਼ਾਹ ਜਿਸ ਕਾਰਜ ਲਈ ਆਏ ਹੈ ਉਹਨਾਂ ਨੇ ਉਹ ਵੀ ਕਰਨਾ ਹੈ। ਤੇ ਰਾਏ ਬਲਾਲ ਦੌਲਤ ਖਾਂ ਲੋਧੀ, ਭਾਈਆ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ ਦੀ ਵਿਚਾਰ ਦੁਆਰਾ ਹੀ ਉਹਨਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਬੇਨਤੀ ਕਰਕੇ ਲਿਆਂਦਾ ਗਿਆ। ਔਰ ਬੇਬੇ ਜੀ ਦੇ ਪਿਆਰ ਦਾ ਸਤਿਕਾਰ ਹਜ਼ੂਰ 16 ਸਾਲ ਜਾਂ ਵੱਧ ਘੱਟ ਸਮਾਂ ਜਿੰਨਾ ਵੀ ਹੈ ਉਹਨਾਂ ਦੀ ਪ੍ਰੇਮਾ ਭਗਤੀ ਦੁਆਰਾ ਉਹਨਾਂ ਦੇ ਪਾਸ ਬਖਸ਼ਿਸ਼ ਕਰਦੇ ਰਹੇ। ਭਾਈਆ ਜੈ ਰਾਮ ਜੀ ਦੀ ਪ੍ਰੇਰਨਾ ਔਰ ਉੱਦਮ ਦਾ ਸਦਕਾ ਮੋਦੀਖਾਨੇ ਦੀ ਜੋ ਕਿਰਤ ਸੀ ਸੰਭਾਲੀ, ਬਹੁਤ ਸੁੰਦਰ ਕਾਰਜ ਚੱਲਿਆ। ਇਸ ਕਮਾਈ ਵਿੱਚੋਂ ਇੱਕ ਹਿੱਸਾ ਸਾਧੂਆਂ ਵਾਸਤੇ, ਗਰੀਬਾਂ ਲਈ ਇੱਕ ਹਿੱਸਾ ਜੋ ਆਪਣਾ ਖਰਚਾ ਹੈ, ਦੋ ਹਿੱਸੇ ਧਰਮ ਅਰਥ ਖਰਚ ਕਰਦੇ ਸੀ। ਜਸ ਸਾਹਿਬ ਨਹੀਂ ਹੋਣਾ ਹੈ, ਪਰ ਲੋਕਾਂ ਨੂੰ ਭੁਲੇਖਾ ਸੀ ਕਿ ਕਮਾਈ ਹਜ਼ੂਰ ਉਡਾ ਰਹੇ ਹੈ ਕਿ ਬਾਦਸ਼ਾਹ ਦਾ ਖਜ਼ਾਨਾ ਖਾਲੀ ਕਰ ਰਹੇ ਹੈ। ਤੇ ਮਹਿਤਾ ਜੀ ਆਏ ਭਾਵ ਸਤਿਗੁਰੂ ਜੀ ਦੇ ਸਤਿਕਾਰ ਜੋ ਪਿਤਾ ਮਹਿਤਾ ਕਲਿਆਣ ਚੰਦਰ ਜੀ, ਪਿਤਾ ਪੁਰਖੀ ਫਰਜ ਦੁਆਰਾ ਕਿ ਹੁਣ ਤੁਹਾਨੂੰ ਬੜੀ ਸੋਹਣੀ ਕਿਰਤ ਮਿਲੀ ਹੈ, ਮਾਇਆ ਸਾਂਭ ਕੇ ਰੱਖਣੀ ਚਾਹੀਦੀ ਹੈ, ਵੇਲੇ ਨਾਲ ਥੰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਪਿਤਾ ਜੀ ਆਉਂਦਾ ਬਹੁਤ ਹੈ ਤੇ ਸਾਡੇ ਹੱਥ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਜਾਂਦਾ ਵੀ ਬਹੁਤ ਹੈ। ਕਦਕੇ ਵੱਲੋਂ ਕਹਿਣ ਲੱਗੇ ਥੋੜਾ ਜਮਾ ਚਾਹੀਦਾ, ਔਖੇ ਵੇਲੇ ਕੰਮ ਆਉਂਦੀ ਹੈ। ਮਹਾਰਾਜ ਕਹਿੰਦੇ ਠੀਕ ਹੈ ਤੁਹਾਡੀ ਗੱਲ, ਸਾਰੀ ਜਗ੍ਹਾ ਮਾਇਆ ਕੰਮ ਨਹੀਂ ਆਉਂਦੀ, ਪਰਮੇਸ਼ਰ ਦਾ ਨਾਮ ਵੀ ਕੋਈ ਚੀਜ਼ ਹੈ। ਸੋ ਫਿਰ ਬੇਬੇ ਨਾਨਕੀ ਜੀ ਉਹਨਾਂ ਦੇ ਆਪਣੇ ਬੱਚਾ ਬੱਚੀ ਨਹੀਂ ਸੀ, ਉਹ ਸਤਿਗੁਰੂ ਜੀ ਤੋਂ 5 ਸਾਲ ਵੱਡੇ ਸਨ ਤੇ ਰਹਿ ਕਰਕੇ ਰਾਏ ਬਲਾਲ ਜੀ, ਮਹਿਤਾ ਸਾਹਿਬ ਜੀ ਤੇ ਭਾਈਆ ਜੈ ਰਾਮ ਦੌਲਤ ਖਾਂ ਲੋਧੀ ਅਚਲ ਬਟਾਲੇ ਦਾ ਜੋ ਉਸ ਸਮੇਂ ਦਾ ਚੌਧਰੀ ਸੀ ਉਹ ਸੀ ਹਿੱਤਾ ਰੰਧਾਵਾ, ਉਹਦਾ ਪੁੱਤਰ ਸੀ ਜਿੱਤਾ ਰੰਧਾਵਾ। ਜਨਮ ਸਾਖੀ ਦੇ ਵਿੱਚ ਇਹ 3 ਗੋਸ਼ਟੀਆਂ ਮੱਕੇ ਮਦੀਨੇ ਦੀ ਔਰ ਸਿੱਧ ਗੋਸ਼ਟ ਤੀਸਰੀ ਅਜਿੱਤੇ ਰੰਧਾਵੇ ਦੇ ਨਾਲ ਹੈ। ਉਹਦੇ ਪਿਤਾ ਦਾ ਨਾਂ ਜਿੱਤਾ ਸੀ, ਉਹ ਚੌਧਰੀ ਸੀ। ਇਹ ਵਿਚਾਰ ਕਰਕੇ ਕਿਉਂਕਿ ਇੱਧਰ ਦੌਲਤ ਖਾਂ ਦੇ ਪਟਵਾਰੀ ਹੈ ਭਾਈਆ ਜੈ ਰਾਮ ਜੀ, ਰਾਏ ਬਲਾਲ ਜੀ ਦੇ ਹਨ ਮਹਿਤਾ ਕਲਿਆਣ ਚੰਦਰ ਜੀ, ਤੇ ਜਿੱਤੇ ਦੇ ਪਟਵਾਰੀ ਹੈਗੇ ਹੈ ਬਾਬਾ ਮੂਲ ਚੰਦ ਜੀ, ਮਹਾਰਾਜ ਦੇ ਸਹੁਰਾ ਸਾਹਿਬ, ਖਾਸ ਮਾਤਾ ਚੰਦੋ ਰਾਣੀ ਸੀ, ਪੱਖੋ ਕੇ ਰੰਧਾਵੇ ਉਹ ਇਹ ਕਿਰਿਆ ਕਰਦੇ ਸੀ। ਤੇ ਬਟਾਲਾ ਅੱਜ ਵੀ ਉਹ ਸਥਾਨ ਮੌਜੂਦ ਹੈ, ਉਹਨਾਂ ਦਾ ਘਰ ਵੀ ਗੁਰਦੁਆਰਾ ਸਾਹਿਬ ਬਣਿਆ ਤੇ ਕੰਧ ਸਾਹਿਬ ਵੀ। ਇਹ ਸਾਰੀ ਵਿਚਾਰਧਾਰਾ ਕਰਕੇ ਮਹਾਰਾਜ ਦੀ ਸ਼ਾਦੀ ਜਗਤ ਮਾਤਾ ਸੁਲੱਖਣੀ ਨਾਲ ਨਿਯਤ ਹੋਈ। ਹਜ਼ੂਰ ਪਾਤਸ਼ਾਹ ਜਿੱਥੇ ਪਰਿਵਾਰਕ ਰੀਤੀਆਂ ਦੁਆਰਾ ਜੋ ਸੀ ਸਾਰਾ ਰਾਤ ਦਾ ਹੋਇਆ, ਉੱਥੇ ਸਤਿਗੁਰੂ ਜੀ ਜੋ ਲੰਗੜੇ ਦੂਲੇ ਪਿੰਗਲੇ ਅਪਾਹਜ ਉਹਨਾਂ ਨੂੰ ਵੀ ਮਾਣ ਦਿੱਤਾ। ਹੁਣ ਸਾਰੇ ਚਾਹੁੰਦੇ ਚੰਗੀਆਂ ਪਰਸਨੈਲਿਟੀਆਂ ਸ਼ਖਸੀਅਤਾਂ ਹੋਣ ਬਰਾਤਾਂ ਆਦਿਕਾਂ ਵਿੱਚ, ਪਰ ਮਹਾਰਾਜ ਨੇ ਇਹ ਵੀ ਨਾਲ ਲੀਲਾ ਬਣਾਈ ਹੈ, ਉਹਨਾਂ ਨੀ ਦੇ ਵਿੱਚ ਬਟਾਲੇ ਵਾਲਿਆਂ ਨੇ ਆਪਣੀ ਕੋਈ ਹੱਦ ਤੱਕ ਸਮਝੀ। ਇੱਕ ਕੰਧ ਸੀ ਬੜੀ ਖਸਤਾ ਪੁਰਾਣੀ, ਉਹਨੇ ਸਕੀਮ ਕੱਢੀ ਕਿ ਸਾਡਾ ਇੱਥੇ ਵਹਾ ਕੇ ਅਸੀਂ ਆਪ ਇਸ਼ਨਾਨ ਕਰਾਉਂਦੇ ਹਾਂ, ਬਸਤਰ ਬਣਾਉਂਦੇ ਹਾਂ, ਫਿਰ ਕੋਈ ਕਿਰਿਆ ਕਰਦੇ ਹਾਂ। ਅਤੇ ਉੱਥੇ ਜੋ ਮਹਾਰਾਜ ਦੇ ਸਹੁਰਿਆਂ ਦਾ ਗੋਤ ਸੀ ਉਹ ਚੋਣੇ ਗੋਤ ਦੇ ਖੱਤਰੀ ਸੀ, ਅਤੇ ਦੂਸਰੇ ਕੁਝ ਭੰਡਾਰੀਆਂ ਦੇ ਘਰ ਸੀ। ਉਹਨਾਂ ਵਿੱਚੋਂ ਕਿਸੇ ਬਜ਼ੁਰਗ ਮਾਤਾ ਨੇ ਆ ਕੇ ਗੱਲ ਕਹੀ, ਇਹਨਾਂ ਦੇ ਮਨ ਵਿੱਚ ਕੋਈ ਕਪਟ ਨੀਤੀ ਹੈ, ਇਹਨੀ ਹੱਦ ਤੱਕ ਸਮਝੀ ਹੈ, ਇਹ ਤੁਹਾਨੂੰ ਨੀਚੇ ਦੇਣਾ ਚਾਹੁੰਦੇ ਹੈ। ਮਜ਼ੂਰ ਪਾਤਸ਼ਾਹ ਕਹਿਣ ਲੱਗੇ, ਚੁਣੇ ਚੁਣੇ ਜਾਣਗੇ, ਭੰਡਾਰੀ ਭਰੇ ਰਹਿਣਗੇ, ਆਜੋ ਵਚਨ ਸੱਚ ਹੈ, ਇਹ ਸਾਡੇ ਵਿਆਹ ਦੀ ਨਿਸ਼ਾਨੀ ਚਾਰ ਯੁੱਗ ਰਹੇਗੀ। ਉਹ ਕੰਧ ਮੌਜੂਦ ਹੈ, ਸ਼ੀਸ਼ ਮੜੀ ਹੈ, ਗੁਰਦੁਆਰਾ ਕੰਧ ਸਾਹਿਬ ਵੀ ਬਣੇ। ਅਸੀਂ ਹਰ ਸਾਲ ਦੇਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਉੱਥੇ ਜਾਂਦੇ ਹਾਂ। ਬਟਾਲੇ ਦੀ ਵੀ ਸੰਗਤ ਆਉਂਦੀ ਹੈ, ਸੁਲਤਾਨਪੁਰ ਲੋਧੀ ਤੋਂ ਵੀ ਸ਼੍ਰੋਮਣੀ ਕਮੇਟੀ ਸਮੂਹ ਜਥੇਬੰਦੀਆਂ ਉੱਥੇ ਇਸ ਪੁਰਬ 'ਤੇ ਪਹੁੰਚਦੀਆਂ। ਸੋ ਜਦੋਂ ਫਿਰ ਉਹਨਾਂ ਦੀ ਇਸ ਗੱਲ ਵਿੱਚ 'ਤੇ ਗੱਲ ਬਣੀ ਨਾ, ਫਿਰ ਮੁਆਫੀ ਮੰਗੀ। ਫਿਰ ਵਿਆਹ ਦਾ ਸਮਾਂ ਆਇਆ ਅਤੇ ਲਾਵਾਂ ਦੀ ਗੱਲ, ਉਹ ਸਨਾਤਨੀ ਪਰੰਪਰਾ ਵਿੱਚ ਹੈ, ਵੇਦ ਦੁਆਲੇ ਲਾਵਾਂ ਕਰਨੀਆਂ ਜਾਂ ਅੱਗ ਦੁਆਲੇ। ਅਤੇ ਜਾਂ ਫਿਰ ਅਗਨੀ ਅਭਾਵਾ ਬਿਪਰਾ, ਅੱਗ ਨਾ ਹੋਏ ਅਤੇ ਬ੍ਰਾਹਮਣ ਜੋ ਪ੍ਰੋਹਤ ਹੈ। ਅਤੇ ਮਹਾਰਾਜ ਨੇ ਕਿਹਾ ਸੀ ਬਈ ਇਹ ਪ੍ਰਕਿਰਿਆ ਨਹੀਂ ਕਰਨੀ, ਕਹਿੰਦੇ ਫਿਰ ਇਹ ਮੁੰਡ ਤੋਂ ਇਸ ਤਰ੍ਹਾਂ ਬੇਦੀ ਕੱਢ ਕੇ ਕਰਦੇ ਹੈ, ਇਹ ਹਵਨ ਕੁੰਡ ਹੁੰਦਾ, ਵੇਦਾਂ ਦੀਆਂ ਰਿਚਾਂ ਦਾ ਜਾਪ, ਫਿਰ ਲਾਮਾ ਦਾ, ਫਿਰ ਸਾਰੀ ਉਹ ਜੋ ਆਪਣੇ ਪੁੱਤਰ ਵੱਲੋਂ ਆ ਅਤੇ ਇੱਧਰ ਬੀਬੀ ਵੱਲੋਂ ਬਹਿੰਦੇ ਆ ਪਰਿਵਾਰ, ਅਤੇ ਸਾਰੀ ਪੰਚਾਇਤਾਂ ਅਤੇ ਕਿਰਿਆ ਹੁੰਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਨਹੀਂ, ਕਹਿੰਦੇ ਵੀ ਤੁਸੀਂ ਲਾਵਾਂ ਕਿਹਦੇ ਦੁਆਲੇ ਕਰੋਗੇ? ਹਜ਼ੂਰ ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਸਾਖੀ ਜਾਣ ਕੇ, ਚੌਂਕੀ ਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਕੇ ਰੱਖਿਆ, ਗੱਜ ਕੇ ਬੋਲੋ ਜੇ ਸਾਨੂੰ ਸਮਤ ਮਹਾਰਾਜ ਜੀ ਨੇ ਦਿੱਤੀ ਹੈ, ਅੱਜ ਗੁਰਸਿੱਖਾਂ ਜੀ ਆਨੰਦ ਕਾਰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਨਾਲ ਹੀ ਪ੍ਰਕਿਰਿਆ ਹੁੰਦੀ ਹੈ। ਸੋ ਇਸ ਤਰ੍ਹਾਂ ਫਿਰ ਜਦੋਂ ਇੱਥੇ ਵਿਆਹ ਕੇ ਆਏ ਅਤੇ ਬੇਬੇ ਨਾਨਕੀ ਦਾ ਘਰ ਹੈ ਗੁਰਦੁਆਰਾ ਗੁਰੂ ਕਾ ਬਾਗ, ਉੱਥੇ ਬੇਬੇ ਜੀ ਨੇ ਮਹਾਰਾਜ ਨੂੰ ਆਪਣੇ ਪਾਸ ਰੱਖਿਆ। ਸਮਝ ਲਓ ਅਤੇ ਜਿਸ ਤਰ੍ਹਾਂ ਮਰਜ਼ੀ ਹਰ ਪੱਖ ਸ਼ਰਧਾ ਵਿੱਚੋਂ ਪੂਰੇ ਆ, ਉਹਨੇ ਮਹਾਰਾਜ ਨੂੰ ਲਾਡਲ ਦਾ ਲੋਰੀਆਂ ਵੀ ਜੋ ਭੈਣਾਂ ਦੇ ਹੁੰਦੇ ਆ ਚਾਹ ਮਲਾਰ, ਅੱਜ ਵੀ ਉਹ ਬਸਤਰ ਡੇਰਾ ਬਾਬਾ ਨਾਥ ਮੌਜੂਦ ਹੈ ਜੋ ਬੇਬੇ ਜੀ ਨੇ ਖਰੋਚੀਏ ਨਾਲ ਕੱਢ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕੀਤੇ ਆ, ਉਹ ਅੱਜ ਮੌਜੂਦ ਹੈ ਬੇਦੀ ਅਨੂਪ ਸਿੰਘ ਦੇ ਘਰ। ਅਤੇ ਜਿੱਥੇ ਅਰਬੀ ਲਿਖੀ ਹੈ ਕੁਰਾਨ ਸ਼ਰੀਫ ਦੇ 40 ਸਿਪਾਰੇ, ਉਹ ਚੋਲਾ ਵੀ ਉੱਥੇ ਮੌਜੂਦ ਹੈ, ਦਰਸ਼ਨ ਹੁੰਦੇ ਆ, ਤਾਂ ਗੁਰਦੁਆਰਾ ਵੀ ਚੋਲਾ ਸਾਹਿਬ ਬਣਾਇਆ ਉਹਨੇ। ਉਹ ਕਹਿਣ ਤੋਂ ਭਾਵ ਉਹਨਾਂ ਦਾ ਇੱਕ ਪਰਿਵਾਰ ਉੱਥੇ ਹੈ, ਇੱਕ ਬਾਬਾ ਕਲਾਧਾਰੀ ਜੀ ਉਹਨਾਂ ਸਾਹਿਬ ਚ ਲਗਾਇਆ ਸੀ, ਜਿਹਨਾਂ ਬਾਬਾ ਸਾਹਿਬ ਸਿੰਘ ਬੇਦੀ ਬੜੀ ਮਹਾਨ ਸ਼ਖਸੀਅਤ ਹੋਈ ਹੈ, ਜਿਹਨੇ ਖਾਲਸਾ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਵੱਲੋਂ ਉਹ ਸਰੂਪ ਜੋ ਸੁਨਹਿਰੀ ਅੱਖਰਾਂ ਸੁਭਾਏ ਮਾਂ ਨੇ ਗੁਰੂ ਗ੍ਰੰਥ ਸਾਹਿਬ ਦਾ, ਉਹ ਉਹਨਾਂ ਸਾਹਿਬ ਸੋ ਸੁਭਾਏ ਮਾਂ ਕੀਤਾ ਸੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਬੇਬੇ ਨਾਨਕੀ ਜੀ ਨੇ ਇਹ ਸਾਰੀ ਕਿਰਿਆ ਨਿਭਾਈ ਹੈ। ਤੇ ਭਾਈਆ ਜੈ ਰਾਮ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿ ਬੇਬੇ ਜੀ ਦੇ ਨਾਲ ਉਹ ਹਰ ਪੱਖ ਵਿੱਚ ਸਹਿਮਤ ਹੋ ਕੇ ਗੁਜ਼ਰੇ ਆ। ਮੋਦੀਖਾਨੇ ਦੀ ਕਾਰ ਚੱਲਦੀ ਰਹੀ, ਦੋ ਵਾਰੀ ਹਿਸਾਬ ਹੋਇਆ ਵਾਧਾ, ਤੀਜੀ ਵਾਰੀ ਮਹਾਰਾਜ ਇਸ਼ਨਾਨ ਦੇ ਬਹਾਨੇ ਭਾਈ ਭਗੀਰਥ ਉਹਨਾਂ ਦੀ ਇਸ਼ਨਾਨ ਦੀ ਸੇਵਾ ਚ ਹਾਜ਼ਰ ਹੁੰਦੇ ਸੀ। ਸੱਚਖੰਡ ਗਏ, ਮੂਲ ਮੰਤਰ ਦੀ ਦਾਤ ਲੈ ਕੇ ਤੀਏ ਪਰਤੇ, ਫਿਰ ਹਿਸਾਬ ਹੋਇਆ 760 ਰੁਪਏ ਵੱਧ ਨਿਕਲੇ। ਦੌਲਤ ਨੂੰ ਪੁੱਛਿਆ ਕਿਵੇਂ, ਕਹਿੰਦੇ ਅੱਧੇ ਫਕੀਰਾਂ ਨੂੰ ਦੇ ਦਿਓ ਅੱਧੇ ਪਰਿਵਾਰ ਨੂੰ। ਪਹਿਲਾਂ ਤਾਂ ਕਿਹਾ ਫਕੀਰਾਂ ਨੂੰ ਵੰਡੋ ਕੇ ਮਹਾਰਾਜ ਜੀ ਸੱਸ ਸਹੁਰਾ ਆਉਂਦੇ ਰਹੇ, ਉਹ ਕਿਰਿਆ ਜਿੰਨੀ ਸੀ ਮਹਾਰਾਜ ਜੀ ਲੀਲਾ ਸੀ, ਅਤੇ ਬੇਬੇ ਜੀ ਵਿਚੋਲੇ ਸੀ ਭਾਈਆ ਜੀ ਉਹਨਾਂ ਨੂੰ ਅਲਾਮਾ ਵਿਚੋਲਿਆਂ ਨੂੰ ਹੁੰਦਾ, ਸਾਡੀ ਕੁੜੀ ਸਾਧ ਨਾਲ ਵਿਆਹਤੀ ਹੈ, ਇਹ ਕਿਰਤ ਦੀ ਸੰਭਾਲ ਨਹੀਂ ਗੁਜ਼ਾਰਾ ਕਿਵੇਂ। ਅਤੇ ਮਾਤਾ ਜੀ ਨੇ ਵੀ ਆਪਣੇ ਮਾਂ ਪਿਓ ਨੂੰ ਪ੍ਰਕਿਰਿਆ ਸਾਰੀ ਦੱਸਣੀ। ਫਿਰ ਮਾਤਾ ਚੰਦੋ ਰਾਣੀ ਉੱਥੇ ਦੇਖਿਆ ਕਿ ਉਹਦਾ ਸੁਭਾਅ ਬੜਾ ਕੜਕਮਾ ਸੀ, ਉਹ ਬੇਬੇ ਜੀ ਦੇ ਨਾਲ ਆ ਕੇ ਕਈ ਵਾਰੀ ਕਾਫ਼ੀ ਉਤਰਾਅ ਚੜ੍ਹਾ ਦੀਆਂ ਗੱਲਾਂ ਕਰਦੇ ਸੀ। ਬੇਬੇ ਜੀ ਨੇ ਕਹਿਣਾ, ਮਾਸੀ ਜੀ ਤੁਸੀਂ ਬੜੇ ਪਿਆਰ ਨਾਲ ਆਉਂਦੇ ਆ, ਬੋਲ ਬਗਾੜੀ ਕਰਕੇ ਜਾਂਦੇ ਆ, ਇਹ ਸ਼ੋਭਾ ਨਹੀਂ ਦਿੰਦਾ। ਬੇਬੇ ਜੀ ਨੇ ਵੱਧ ਨਹੀਂ, ਬੜੇ ਸਤਿਕਾਰ ਨੇ, ਤੁਸੀਂ ਦੱਸੋ ਤੁਹਾਡੀ ਧੀ ਰਾਣੀ ਨੂੰ ਵਸਤਰ ਨਹੀਂ ਮਿਲਦਾ, ਕਿਹੜਾ ਪਦਾਰਥ ਔਰ ਕਿਸ ਚੀਜ਼ ਦੀ ਕਮੀ ਹੈ? ਅਤੇ ਮੇਰੇ ਲਈ ਤਾਂ ਸਭ ਕੁਛ ਇਹ ਹੀ ਹੈ। ਅਤੇ ਭਾਬੀ ਜੀ, ਭਾਬੀ ਜੀ ਕਹਿੰਦੇ ਉਹਨੂੰ ਸੁਖਦਾਰ ਹੈ, ਉਹ ਨਹੀਂ ਜਾ ਕੇ ਫਿਰ ਪੁੱਛਣਾ ਆਪਣੀ ਧੀ ਰਾਣੀ ਭਾਵ ਮਾਤਾ ਸੁਲੱਖਣੀ ਜੀ ਨੂੰ ਕਿ ਤੇਰੀ ਨਣਦ ਇਹ ਗੱਲ ਕਹਿੰਦੀ ਹੈ ਕਿ ਸਾਨੂੰ ਤੁਸੀਂ ਸਰੀਕਾਂ ਵਿੱਚ ਝੂਠਾ ਕਰਦੇ ਹੋ। ਹੁਣ ਕਿਹਾ ਹੋਰ ਤਾਂ ਸਾਰੇ ਸੋ ਗਿਆ, ਇਹਨਾਂ ਦਾ ਸਾਧਾ ਫਕੀਰਾਂ ਨਾਲ ਹੀ ਜਰਾਨਾ, ਘਰ ਬਹੁਤ ਘੱਟ ਆਉਂਦੇ ਆ ਅਤੇ ਮੇਰੇ ਨਾਲ ਬਚਨ ਬੜਾ ਘੱਟ ਕਰਦੇ ਆ, ਅਤੇ ਕੁਝ ਪਰਿਵਾਰਕ ਗੱਲਾਂ ਵੀ ਹੁੰਦੀਆਂ, ਬਾਕੀ ਸਾਰਾ ਠੀਕ ਆ ਇਹਨਾਂ ਗੱਲਾਂ ਦੀ ਅਨੁਹੋਂਦ ਹੈ। ਫਿਰ ਮਾਤਾ ਚੰਦੋ ਰਾਣੀ ਜੀ ਬੇਬੇ ਨਾਨਕੀ ਪਾਸ ਆਉਂਦੇ ਹਨ, ਕਹਿੰਦੇ ਸਾਨੂੰ ਖਿਮਾ ਕਰੋ ਅਤੇ ਸਾਡੀ ਧੀ ਨੇ ਇਹ ਗੱਲ ਕਹੀ ਹੈ। ਕਹਿੰਦੇ ਇਹਦੇ ਉੱਤੇ ਬੇਬੇ ਜੀ ਨੇ ਕਿਹਾ, ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਉਹਦਾ ਨਿਰੰਕਾਰ ਆ ਆਪਣੀ ਇੱਛਾ ਦੇ ਮਾਲਕ ਆ, ਉਹ ਕਿਸੇ ਦੇ ਵੀ ਅਧੀਨ ਨਹੀਂ ਸੁਤੰਤਰ ਹੈ, ਬੇਨਤੀ ਕਰ ਸਕਦੀ। ਕਹਿੰਦੇ ਉਹ ਇਸਤਰੀ ਨੂੰ ਪਤੀ ਦੇ ਦਿਲਾਸੇ ਦੀ ਲੋੜ ਹੁੰਦੀ ਹੈ। ਬੇਬੇ ਜੀ ਨੇ ਕਿਹਾ, ਮੈਂ ਉਹਨਾਂ ਨੂੰ ਕੋਈ ਭਰਾ ਨਹੀਂ ਜਾਣਿਆ, ਉਹ ਪਰਮੇਸ਼ਰ ਸਾਖਚਾਤ ਪਰਿਪੂਰਨ ਨਿਰੰਕਾਰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਬੇਨਤੀ ਕਰਾਂਗੇ। ਮਹਾਰਾਜ ਜਦੋਂ ਭੋਜਨ ਛਕਣ ਵਾਸਤੇ ਆਉਂਦੇ ਸੀ ਤੇ ਬੇਬੇ ਜੀ ਦੀ ਬੜੀ ਸ਼ਰਧਾ ਪਿਆਰ ਬੇਨਤੀ ਕੀਤੀ, ਮਹਾਰਾਜ ਮੇਰੇ ਬੱਚਾ ਨਹੀਂ, ਮੈਂ ਤੁਹਾਡਾ ਪਰਿਵਾਰ ਦੇਖਣਾ ਚਾਹੁੰਦੀ ਹਾਂ। ਮਹਾਰਾਜ ਕਹਿਣ ਲੱਗੇ, ਸਾਰਾ ਪਰਮੇਸ਼ਰ ਦੇ ਹੁਕਮ 'ਚ ਹੀ ਹੈ, ਉਹਦੀ ਇੱਛਾ 'ਚ ਹੀ ਹੈ। ਫਿਰ ਸਮੇਂ ਨਾਲ 1551 ਸੰਮਤ ਵਿੱਚ ਬਾਬਾ ਸ਼੍ਰੀ ਚੰਦ ਅਤੇ 53 'ਚ ਬਾਬਾ ਲਖਮੀ ਦਾਸ ਉਹਨਾਂ ਦਾ ਅਵਤਰਨ ਹੋਇਆ ਅਤੇ ਬੇਬੇ ਜੀ ਸਾਰੀ ਸੇਵਾ ਸੰਭਾਲ ਨਾਲ ਕਰਾਉਂਦੇ ਰਹੇ। ਅਤੇ ਜਦੋਂ ਫਿਰ ਮਹਾਰਾਜ ਨੇ ਇਹ ਮੋਦੀਖਾਨੇ ਦੀ ਕਿਰਤ ਛੱਡ ਕੇ ਬਾਹਰ ਸ਼ਮਸ਼ਾਨ ਭੂਮੀ ਦੇ ਨੇੜੇ ਬੈਠੇ ਸੀ, ਭਾਈ ਮਰਦਾਨਾ ਜੀ ਨੇ, ਜਾਣਾ ਬਾਲਾ ਜੀ ਨੇ, ਮਰਦਾਨਾ ਵੀ ਉਪਰਾਨ ਹੋ ਗਿਆ, ਉਹ ਆਪਣੇ ਆਨੰਦ ਸਰੂਪ ਚ ਰਹਿੰਦੇ ਹੈ ਤੇ ਮੇਰਾ ਇਸ ਤਰ੍ਹਾਂ ਔਖਾ। ਬੇਬੇ ਜੀ ਦੇ ਪਾਸ ਆਏ, ਬੇਬੇ ਜੀ ਨੇ ਕਿਹਾ ਮਰਦਾਨੇ ਤੂੰ ਜਾ ਨਾ, ਤੈਨੂੰ ਭੋਜਨ ਪਾਣੀ ਵਸਤਰ ਮਾਇਆ ਦੀ ਲੋੜ ਹੈ, ਉਹਨਾਂ ਦੀ ਕਿਰਪਾ ਨਾਲ ਸਾਡੇ ਕੋਲ ਬਹੁਤ ਕੁਝ ਹੈ, ਇੱਥੋਂ ਲੋੜਾਂ ਪੂਰੀਆਂ ਕਰਿਆ ਕਰ। ਤੇ ਮਰਦਾਨਾ ਜੀ ਨੇ ਤਲਵੰਡੀ ਜਾਣ ਦਾ ਜਿਹੜਾ ਖਿਆਲ ਸੀ ਤਿਆਗ ਦਿੱਤਾ ਸੀ ਹਜ਼ੂਰ ਦੀ ਸੇਵਾ ਚ। ਸੋ ਇਸ ਵਾਸਤੇ ਬੇਬੇ ਨਾਨਕੀ ਜੀ ਦੇ ਬਹੁਤ ਵੱਡੇ ਪਰਉਪਕਾਰ ਹੈ। ਔਰ ਭੈਣ ਜਾਂ ਭਰਾ ਬਣ ਕੇ ਕੋਈ ਦਾਸ ਬਣੇ ਔਖਾ ਬਹੁਤ ਹੈ, ਕੋਈ ਨਾਤਾ ਇਹੋ ਜਿਹਾ ਉਦਾਸਾ ਭਾਵ ਹੋਣ ਨਹੀਂ ਦਿੰਦਾ, ਪਰ ਇਹ ਅਕਾਲ ਪੁਰਖ ਦੀ ਆਪਣੀ ਹੀ ਕਿਰਪਾ ਹੁੰਦੀ ਹੈ। ਚਾਹੇ ਕੁੜਮ ਦੇ ਅੰਦਰ ਦਾਸ ਭਾਵ ਰਾਧਨ, ਚਾਹੇ ਜਵਾਈ ਦੇ ਅੰਦਰ, ਚਾਹੇ ਭੈਣ ਦੇ ਅੰਦਰ, ਚਾਹੇ ਆਪਣੀ ਪੁੱਤਰੀ ਜੱਬੀ ਭਾਨੀ ਦੇ ਅੰਦਰ ਰਾਧਨ, ਜਾਂ ਗੁਰੂ ਅਰਜਨ ਸਾਹਿਬ ਸਪੁੱਤਰ ਦੇ ਅੰਦਰ ਰਾਧਨ, ਸੇਵਾ ਵਾਲਾ ਭਾਵੇ ਉਹਨਾਂ ਦੀ ਆਪਣੀ ਬਖਸ਼ਿਸ਼ ਹੈ। ਫਿਰ ਜਿਹੜਾ ਮਹਾਰਾਜ ਦਾ ਸਹੁਰਾ ਸੀ ਉਹ ਇੱਕ ਬ੍ਰਾਹਮਣ ਨੂੰ ਲੈ ਕੇ ਆਇਆ ਕਿ ਸ਼ਾਇਦ ਕੋਈ ਸਾਇਆ ਹੋ ਗਿਆ ਜਿਹੜਾ ਕੰਮ ਛੱਡ ਕੇ ਬਹਿ ਗਿਆ। ਉੱਥੇ ਵੀ ਮਹਾਰਾਜ ਨੇ ਕਿਹਾ ਕਿ ਰਾਜਾ ਬਾਲਕ ਨਗਰੀ ਕਾਫੀ ਦੁਸ਼ਟਾਂ ਨਾਲ ਪਿਆਰ ਹੋ। ਫਿਰ ਇੱਕ ਦਿਨਾਂ ਦਾ ਵੇਚਿਆ ਮੌਲਵੀ ਨੂੰ ਲਿਆਂਦਾ ਸੀ ਪਰੀਚੇ ਦਿਖਾਉਣ ਲੱਗਾ। ਹਜ਼ੂਰ ਕਹਿੰਦੇ ਤ੍ਰਿਗ ਤਿਨਾ ਗਾ ਕਿ ਜੀਣਾ ਆ ਜਿਹੜੇ ਪਰਮੇਸ਼ਰ ਦੇ ਨਾਂ ਨੂੰ ਲਿਖ ਲਿਖ ਕੇ ਵੇਚਦੇ ਆ। ਇਸ ਵਾਸਤੇ ਸਿੱਖਿਆ ਉਹਨਾਂ ਨੂੰ ਦਿੱਤੀ, ਉਹ ਸਾਰੀਆਂ ਗੱਲਾਂ ਵਿਪਰੀਤ, ਕਿਉਂਕਿ ਮਹਾਰਾਜ ਆਪਣੀ ਲੀਲਾ ਦੇ ਮਾਲਕ ਆਪ ਗਿਆ। ਸੋ ਇਸ ਪ੍ਰਕਾਰ ਸਤਸੰਗੀਓ ਧੰਨ ਧੰਨ ਬੇਬੇ ਨਾਨਕੀ ਜੀ ਦਾ ਗੁਰਪੁਰਬ। ਅੱਜ ਸੁਲਤਾਨਪੁਰ ਨਗਰ ਕੀਰਤਨ ਸੀ, ਕੱਲ ਹੋ ਗਿਆ ਕੁਦਰਤੀ ਮੇਰਾ ਅਮਜਲ ਮਹਾਰਾਜ ਜੀ ਇੱਧਰ ਦਾ ਹੋ ਗਿਆ ਤੇ ਕਥਾ ਵੀ ਉੱਥੇ ਕਰੀ ਦੀ ਹੈ। ਇਸ ਦਿਨ ਤੇ ਬਲੈਲ ਚੋਂ ਸੰਗਤਾਂ ਬਹੁਤ ਜਾਂਦੀਆਂ। ਸੋ ਇੱਕ ਬੀਬੀ ਸੀ ਬਲਵੰਤ ਕੌਰ, ਉਹਨਾਂ ਨੂੰ ਯਾਦ ਵਿੱਚ ਬੇਬੇ ਨਾਨਕੀ ਇਸਤਰੀ ਸਤਸੰਗ ਘਰ ਬਣਾਇਆ, ਬਲੈਲ ਚ ਵੀ ਹੈ ਇੱਥੇ ਵੀ। ਤੇ ਉਹ ਬਲੈਲ ਦੀ ਸੰਗਤ ਕਾਫੀ ਜਾਂਦੀ ਜਿਹੜੀ ਉਹਨਾਂ ਨੂੰ ਸਹਿਯੋਗ ਦਿੰਦੀ ਗਈ ਹੈ। ਉਹ ਉਦਾਸ ਵੀ ਕਥਾ ਕਰਦੇ ਹੁੰਦੇ ਆ ਤੇ ਮਨ ਚ ਸੀ ਕਿ ਇੱਥੇ ਵੀ ਤੇ ਪ੍ਰਬੰਧਕਾਂ ਨਾਲ ਸੰਗਤ ਨਾਲ ਗ੍ਰੰਥੀ ਸਿੰਘਾਂ ਨਾਲ ਵਿਚਾਰ ਕਰਕੇ ਪਾਠ ਕੱਲ੍ਹ ਰੱਖੇ ਗਏ। ਸਵੇਰੇ ਹੋ ਗਿਆ ਤੇ ਪਹਿਲੀ ਵਾਰੀ ਆਸਟ੍ਰੇਲੀਆ ਦੀ ਧਰਤੀ ਵਿੱਚ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੇ ਗੁਰਪੁਰਬ ਮਨਾਉਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਸਭ ਨੂੰ ਪ੍ਰਬੰਧਕਾਂ ਨੂੰ ਸਹਿਯੋਗ ਦੇ ਕੇ ਸੇਵਾ ਕਰਨੀ ਚਾਹੀਦੀ ਹੈ। ਤੇ ਅਰਦਾਸ ਕਿ ਬੇਬੇ ਜੀ ਤੁਹਾਡੇ ਵਾਲੀ ਪ੍ਰੇਮਾ ਭਗਤੀ ਗੁਰਸਿੱਖੀ ਸਾਨੂੰ ਵੀ ਪ੍ਰਾਪਤ ਹੋ ਸਕੇ। ਸੋ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬੇਨਤੀਆਂ ਕਰਾਂਗੇ, ਕਿਉਂਕਿ ਸਮਾਂ ਜਿਹੜਾ ਹੈ ਉਹਦੇ ਨਾਲ ਹੀ ਚੱਲਣ ਯੋਗ ਹੈ। ਤੇ ਨਾਮ ਸਿਮਰਨ ਬਾਰੇ ਕਈ ਸੰਗਤਾਂ ਵਚਨ ਉਲਾਸ ਕਰਦੀਆਂ ਉਹਦੇ ਬਾਰੇ, ਕਿਉਂਕਿ ਜਿਵੇਂ ਹੁਣ ਕਹੀਏ ਕੜਾਹ ਖਾਓ ਭਾਈ, ਕੜਾਹ ਬਣਾਉਣ ਵਾਸਤੇ ਸਮੱਗਰੀ ਦੀ ਤਾਂ ਲੋੜ ਪਏਗੀ, ਆਟਾ ਵੀ ਚਾਹੀਦਾ, ਘਿਓ ਖੰਡ ਵੀ ਚਾਹੀਦੀ ਹੈ, ਕੜਾਹੀ ਗੁਰਚਣਾ ਅੱਗ ਦਾ ਪਾਣੀ ਦਾ ਹਰ ਚੀਜ਼ ਦਾ ਸਹਿਯੋਗ, ਬਣਾਉਣ ਵਾਲਾ ਵੀ ਸੋਝੀ ਵਾਲਾ ਚਾਹੀਦਾ। ਤੇ ਜਪਜੀ ਸਾਹਿਬ, ਸ੍ਰੀ ਅਨੰਦ ਸਾਹਿਬ ਪਾਠ, ਗੁਰੂ ਮਹਾਰਾਜ ਦਾ ਦਰਬਾਰ, ਸ੍ਰੀ ਸਾਹਿਬ ਤੇ ਬਰਤਨ ਵੀ, ਅਰਦਾਸ ਬੇਨਤੀ ਵੀ ਚਾਹੀਦੀ ਹੈ, ਫਿਰ ਹੀ ਉਹ ਪ੍ਰਸ਼ਾਦ ਬਣੇਗਾ। ਇਸੇ ਤਰ੍ਹਾਂ ਨਾਮ ਦੀ ਗੱਲ ਅਸੀਂ ਸਾਰੇ ਕਰਦੇ ਹਾਂ, ਨਾਮ ਦੀ ਵੀ ਸਮੱਗਰੀ ਹੈ। ਜਦੋਂ ਤੱਕ ਉਹ ਸਮੱਗਰੀ ਇਕੱਠੀ ਨਹੀਂ ਕਰਦੇ ਤੇ ਨਾਮ ਦਾ ਜਪਣਾ ਜਪਾਉਣਾ ਵੀ ਬੜਾ ਕਠਿਨ ਹੈ। ਉਹਦੇ ਬਾਰੇ ਕੁਝ ਹਿੰਟ ਮੈਂ ਆਪ ਜੀ ਨੂੰ ਦੱਸਣੇ ਚਾਹੁੰਦਾ। ਮਨ ਵਿੱਚ ਵੈਰਾਗ ਦਾ, ਤਿਆਗ ਦਾ ਹੋਣਾ ਬਹੁਤ ਜ਼ਰੂਰੀ ਹੈ। वैराग है तो अपने राग नू गुरु नू बह कर देना, गुरु दे इन्ने प्रेमी हो जाना। त्याग भावना भी चाहिए है, त्यागना त्यागन निका काम क्रोध लोभ त्यागना। फिर इसे तरह जे हमने कल्ले कल्ले अखर की व्याख्या करा, इन्हों के कल्ले कल्ले अखर से बहुत बड़े बड़े ग्रंथ लिखे जा सकते, पर हम थोड़े को भी समा इन्ना नहीं कि मैं पूरा खुलासा कर सकता, कारोबार भी करने हैं। ये निरंतर एक रस शब्द का अभ्यास अभी थोड़ा जहा करते हैं, फिर कहने मन नहीं टिकता, कभी केवल घट्टो घट डेढ़ घंटा सवेरे घंटा शाम जरूर चाहिए। फिर निष्काम कर्म, जड़ा भी कर्म करो निष्काम होके, फिर विश्वास गुरु महाराज से दृढ़ विश्वास की लोड़ है। फिर सत्संग की बड़ी लोड़ है, इतने आके शिक्षा मिलती रहे, अपने आप को तोलो कि असि कल कितने से अज कि नहीं। सत्संग जड़े नहीं करते वो कई बार मार खा जाते। स्वै अध्याय चंगे ग्रंथ भी पढ़िया जिहड़े श्रद्धा भगती ज्ञान नूं विश्वास दृढ़ता नूं पैदा करन। अंदर प्रेम भी होना बहुत जरूरी है, सेवा वाला भाव भी है, सेवा तो बिना निम्रता नहीं पैदा होंगी, हंकार का किला नहीं पुटिया जाता और दृढ़ता नहीं पैदा होंगी। फिर दृढ़ता वाला धीरज वाला भाव भी चाहिए, काले नहीं पैना चाहिए जल्दबाजी। फिर और भगवान और महापुरखा पवित्र पुरशा भजनीक पुरखा की संगत की भी बड़ी लोड़ है, उन्हों तो प्रेरणा मिलती है। फिर प्रत्यक्ष जो परमेश्वर वालों सीधी कृपा हो प्रत्यक्ष महात्मा द्वारा। फिर शरणागति परमात्मा की शरण में ग्रहण करना और परमात्मा से निर्भर होना। फिर मन में यह भी आशा होनी चाहिए है कि इसे जन्म विच मोर्चा फतेह करना ते परमात्मा नूं प्राप्त करना है। पवित्रता अंदर दी ते बाहर दी, शरीर की पवित्रता की भी लोड़ है ते बाहर दी भी। ते गोरियां नूं देख के इन्हां दी रीस ना करन लग पियो। कोमलता कोमल सुभाव होना भी बहुत जरूरी है। निम्रता और व्याकुलता, इन्ना चिर होया गुरुद्वारे जांदियां नाम जपदियां अमृत छकिया परमात्मा मिल क्यों नहीं रहे। सर्व भाव सारे अंगां विच ईश्वर की भगती, जेतरा ना गुरु के दर्शन, कन्ना ना बाणी सुननी, रसना ना जाप, चरना ना धर्म मार्ग चलना, हथा ना सेवा, मन करके शुभ संकल्प, बुद्धि द्वारा ज्ञान ग्रहण करना। मंगल भाव हर वेले सब की भलाई वाला भाव रखना, किसका बुरा नहीं। मन में प्रेम का उछाला उत्साह होना चाहिए, एवं बंजर जी भूमि वाली गल ना हो। और इसे तरह फिर साध संग जी आदर भाव का नाम होना, अपनी इच्छा ना करनी मेरा कोई सत्कार प्यार करे, इस तो भी व्यक्ति उपर उठनी चाहिए है। ये जी समगरी है ये नाम ले जुड़ी है। हम रुकावटा कि चीज दियां व्यभिचारी स्त्री और पुरुषों पराया शरीर तो व्यभिचार तो ककर्म तो बचना, और मन के अंदर जोड़े भैड़े ख्याल है भी रोक, क्योंकि पहला मन च भाव आता ये दृढ़ता होंगी है, फिर शरीर भी गलत पासे परिवर्त हो जाता। जड़ा मन का काबू रखना वो शरीर का अपने आप ही काबू है, इस वास्ते मन अंदर भी कोई गलत भाव नहीं पैदा होने देना चाहिए, सुपने मात्र भी नहीं होना चाहिए। धान धान की जी इच्छा लोभ पैदा करती है, ਵਿਚਾਰ ਜਿਹੜਾ ਉਹ ਭੈੜੇ ਖਿਆਲ ਪੈਦਾ ਕਰਦਾ, ਬੈਰੀ ਬੈਰੀ ਦੇਖ ਕੇ ਕ੍ਰੋਧ ਆਉਂਦਾ। ਨਾਸਤਕ ਨਾਸਤਕ ਲੋਕਾਂ ਦੀ ਸੰਗਤ ਕਰੋਗੇ, ਆਪ ਵਿਸ਼ਵਾਸ ਪੈਦਾ ਹੋਊਗਾ। ਨਾਸਤਕ ਲੋਕਾਂ ਦੇ ਗ੍ਰੰਥ ਪੜ੍ਹੋਗੇ, ਨਾਸਤਕ ਲੋਕਾਂ ਦੀਆਂ ਗੱਲਾਂ ਸੁਣੋਗੇ, ਇਹਨਾਂ ਕੋਲ ਬੈਠੋਗੇ, ਤੁਹਾਡੇ ਅੰਦਰ ਉਹ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਰਹਿਣ ਦਿੰਦੇ। ਇਹਨਾਂ ਲੋਕਾਂ ਤੋਂ ਬੜਾ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ। ਅੱਜ ਕੱਲ੍ਹ ਇਹੋ ਜਿਹਾ ਲੋਕ ਬਹੁਤ ਹੈ, ਉਹ ਆਪਣੇ ਆਪ ਨੂੰ ਬੜੇ ਗਿਆਨੀ ਧਿਆਨੀ ਕਹਾਉਂਦੇ, ਪਰ ਜਗ ਕਹੂਆ ਮੁੱਖ ਚੁੰਚ ਗਿਆਨ ਕੁਸੰਗ ਕੁਸੰਗ ਜਿਹੜਾ ਹੈ ਸਰਵ ਨਾਸ਼ ਕਰ ਦਿੰਦਾ। ਕੁਸੰਗਤ ਵਿੱਚ ਪਿਆ ਹੋਇਆ ਬੰਦਾ ਆਪਣਾ ਸਭ ਕੁਝ ਗੁਆ ਕੇ ਬਹਿ ਜਾਂਦਾ। ਇਸ ਕਰਕੇ ਕੁਸੰਗ ਤੋਂ ਬਚਣਾ ਹੈ। ਇਸ ਵਾਸਤੇ ਇਹ ਵਾਦ ਵਿਵਾਦ ਜਿਹੜਾ ਐਵੇਂ ਬਤੰਡਾ ਵਾਦ ਕਰੀ ਜਾਣਾ, ਉਹ ਜਿਸ ਤਰ੍ਹਾਂ ਕੂਕਰ ਹੱਡਾ ਹੱਡ ਚ ਰੂੰਡਦਾ ਐਵੇਂ ਹੀ ਆ, ਲਾਈਦਾ ਉਸ ਤੋਂ ਕੁਝ ਨਹੀਂ, ਐਵੇਂ ਬਹਿਸ ਕਰੀ ਜਾਣੀ ਬੇਫਜ਼ੂਲ। ਵਾਦ ਵਿਵਾਦ ਮਿਟਾਵੋ ਆਪਾ। ਸੋ ਇਸ ਪ੍ਰਕਾਰ ਅਨਿਸ਼ਚਿਤਤਾ, ਮਨ ਦੀ ਅਵਸਥਾ ਦਾ ਨਿਸ਼ਚਿਤ ਨਾ ਹੋਣਾ, ਹਰ ਵੇਲੇ ਛਿੰਨ ਭਿੰਨ ਰਹਿਣਾ। ਔਰ ਵਿਸਤਾਰ ਤਵਾਲਤ ਕੀ ਹੈ? ਜਿਲੇ ਗੱਲਾਂ ਵਾਧੂ ਘਾਟੂ ਕਰਦੇ ਝਗੜਾ ਵੱਧ ਜਾਂਦਾ, ਝਗੜ ਕੀ ਉਹ ਝਗੜੋ ਹੀ ਪਾਵਾ, ਉੱਥੇ ਸੰਗਤ ਵਾਲੀ ਗੱਲੇ ਹੀ ਨਹੀਂ ਰਹਿ ਜਾਂਦੀ, ਉੱਥੋਂ ਕੀ ਮਿਲੇਗਾ? ਇਸ ਵਾਸਤੇ ਫਿਰ ਹੈ ਨਿਰਜਨਤਾ, ਭਾਵ ਇਕਾਂਤ ਦਾ ਸੇਵਨ ਜ਼ਰੂਰ ਕਰਨਾ। ਪੱਠਾਂ ਕਰੇ ਥੋੜ੍ਹਾ ਸਮਾਂ ਇਕਾਂਤ ਜ਼ਰੂਰ ਬੈਠਿਆ ਕਰੋ, ਭਾਵੇਂ ਘਰ ਕਮਰਾ ਬਣਾ ਲਓ, ਆਧਾ ਦੇਸ਼ ਬੜਾ ਖੁੱਲ੍ਹਾ, ਬਾਹਰ ਬਹਿ ਜਾਓ, ਬਾਹਰ ਦੀ ਹਵਾ ਬੜੀ ਸਵੱਛ ਹੁੰਦੀ ਹੈ, ਜਿਹੜੀ ਮਨ ਨੂੰ ਬੜਾ ਉੱਪਰਲੇ ਮੰਡਲਾਂ ਵੱਲ ਵਧਣ ਦੀ ਸਹਾਇਤਾ ਕਰਦੀ ਹੈ। ਅਭਿਮਾਨ ਜਿਹੜਾ ਹੰਕਾਰ ਹੈ, ਇਹਦਾ ਤਿਆਗ। ਪਦਾਰਥਾਂ ਦੇ ਖਾਣ ਦਾ ਲੱਭ, ਪੇਟੂ ਨਹੀਂ ਬਣਨਾ, ਉਹਨੇ ਦੁਨੀਆਂ ਥੋੜ੍ਹੇ ਬੰਧਨਾਂ ਨੂੰ ਪਾਣੀ ਥੋੜ੍ਹਾ ਖਾਇਆ, ਤੂੰ ਬਖਸੀਸੀ ਅਗਲਾ ਨਿਦੇਵੈ, ਜਿਹੜੇ ਦੰਭ ਪਖੰਡ ਵਿਰਤੀ ਜਿਹੜੀ ਹੈ, ਦਿਖਾਵਾ ਪਰਪੰਚ ਨਹੀਂ ਕਰਨਾ। ਬਾਸ਼ਨਾ ਲੋਕ ਬਾਸ਼ਨਾ, ਧੰਨ ਦੀ ਬਾਸ਼ਨਾ, ਇਸ ਤਰ੍ਹਾਂ ਬਿਰ ਧੰਨ ਦੀ ਪੁੱਤਰ ਦੀ ਜਿਹੜੀਆਂ ਬਾਸ਼ਨਾ, ਇਹ ਵੀ ਮਨ ਨੂੰ ਬੜਾ ਅਸ਼ਾਂਤ ਕਰ ਦੇਣੀ। ਅਸਥਿਰਤਾ, ਮਨ ਸਥਿਰ ਭਾਵਨਾ ਹੋਣਾ, ਐਵੇਂ ਹਰ ਵੇਲੇ ਚੰਚਲ ਰਹਿਣਾ, ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਚੰਚਲੋ ਹੀ ਮਨਾ ਕ੍ਰਿਸ਼ਨ, ਇਹ ਜਿਹੜਾ ਮਨ ਹੈ ਬੜਾ ਚੰਚਲ ਹੈ। ਚੰਚਲ ਮਨ ਜਿਹੜਾ ਜਿਵੇਂ ਪਾਣੀ 'ਚ ਲਹਿਰ ਹੁੰਦੀ ਹੈ, ਉਹ ਚਿਹਰਾ ਨਹੀਂ ਦੇਖਣ ਦਿੰਦੀ, ਚੰਚਲ ਮਨ ਵਾਲਾ ਕਦੀ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦਾ। ਫਿਰ ਸਰੀਰਕ, ਇੱਕ ਆਸਣ ਪਰ ਸਥਿਰ ਨਾ ਹੋਣਾ, ਦੋ ਦੋ ਮਿੰਟ ਬਾਅਦ ਜਿਹੜੇ ਆਸਣ ਬਦਲਦੇ ਉਹ ਬਿਰਤੀ ਨਹੀਂ ਟਿਕਾ ਸਕਦੇ। ਜਿਹੜੇ ਬਹਿ ਸਕਦੇ ਹੈ, ਇੱਕ ਚੌਂਕੜੀ 3 ਘੰਟੇ 36 ਮਿੰਟ ਦੀ ਅਭਿਆਸ ਹੋ ਜਾਏ ਤੇ ਮਨ ਵੀ ਟਿਕਣ ਲੱਗ ਜਾਂਦਾ। ਹਾਂ, ਜਿਹੜੇ ਬਜ਼ੁਰਗ ਆ ਉਹ ਜਿਹੜੇ ਵੀ ਆਸਣ ਵਿੱਚ ਸੁਖੈਨ ਬੈਠ ਸਕਣ। ਫਿਰ ਰੂਹਾਨੀ ਤੇ ਪੂਜਾ ਦੀਆਂ ਵਿਧੜੀਆਂ ਰੋਜ਼ ਹੀ ਬਦਲਦੀਆਂ ਰਹਿਣੀਆਂ। ਕੋਈ ਸੰਤ ਮਹਾਤਮਾ ਬਾਬਾ ਜੀ ਭਜਨ ਕਿਵੇਂ ਕਰੀਏ, ਕਿਹੜਾ ਨਾਮ ਆ, ਰੋਜ਼ ਹੀ ਬਦਲਦਾ, ਉਹ ਫਿਰ ਪਰਪੱਕਤਾ ਆਉਂਦੀ। ਕਈਆਂ ਨੇ ਸਾਰੀ ਕੁਝ ਪੁੱਛੀ ਜਾਣਾ ਕਰਨਾ ਕੁਝ ਨਹੀਂ, ਗੱਜ ਕੇ ਬੋਲੋ, ਉਹ ਇੱਕ ਦੂਜੇ ਦੇ ਧਿਆਨ ਲੈਂਦੇ ਰਹਿੰਦੇ ਆ, ਕਿਹੜੀ ਜੁਗਤੀ ਹੈ, ਕਰਨੀ ਕੋਈ ਵੀ ਨਹੀਂ, ਫਾਰਮੂਲਾ ਕੋਈ ਵੀ ਨਹੀਂ ਵਰਤਣਾ, ਰੋਜ਼ ਪੁੱਛਣ 'ਚ ਹੀ ਰਹਿਣਾ। ਦ੍ਰਿੜਤਾ ਹੋ ਕੇ ਇੱਕ ਚੀਜ਼ ਨੂੰ ਫੜ ਲਓ, ਅਭਿਆਸ ਕਰੋ, ਉਹਦੇ 'ਚੋਂ ਬਹੁਤ ਕੁਝ ਪ੍ਰਾਪਤ ਹੋ ਜਾਊਗਾ। ਔਰ ਇਸੇ ਤਰ੍ਹਾਂ ਅਸਮਤਾ, ਆਸਮਾਨ ਭਾਵ, ਆਪਸ ਕੋ ਧੀਰੇ ਕਰ ਜਾਣੇ, ਔਰ ਕੋਲ ਅਗ ਮਾਤ ਆਪਣੇ ਨੂੰ ਬਹੁਤ ਵੱਡਾ ਜਾਣਨਾ, ਦੂਏ ਨੂੰ ਸਮਝਿਆ ਹੈ ਹੀ ਕੁਛ ਨਹੀਂ, ਇਹ ਵਿਅਕਤੀ ਵੀ ਟਿਕਾ ਨਹੀਂ ਪੈਦਾ ਹੋਣ ਦਿੰਦੀ। ਇਸ ਤਰ੍ਹਾਂ ਦੀ ਅਵਸਥਾ ਦਾ ਨਾਮ ਬਣਨਾ। ਫਿਰ ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰੂ ਨੂੰ ਇੱਕ ਸਧਾਰਨ ਮਨੁੱਖ ਸਮਝਣਾ। ਗੁਰੂ ਤੇ ਇੰਨਾ ਅਟਲ ਵਿਸ਼ਵਾਸ ਚਾਹੀਦਾ, ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿ ਸਮਾਏ, ਉਹ ਅਵਿਨਾਸੀ ਪੁਰਖ ਹੈ, ਨਾ ਆਵੇ ਨਾ ਜਾਵੇ। ਗੁਰੂ ਤੇ ਪਰਮੇਸ਼ਰ ਨੂੰ ਦੋ ਨਹੀਂ ਸਮਝਣਾ, ਤੇ ਸੰਗਤ ਦਾ ਵੀ ਪੂਰਾ ਸਤਿਕਾਰ, ਬੰਦਗੀ ਵਾਲੇ ਪੁਰਸ਼ਾਂ ਦਾ ਵੀ ਸਤਿਕਾਰ ਕਰਨਾ। ਔਰ ਜਿਹੜਾ ਗੁਰੂ ਦਾ ਪ੍ਰਸ਼ਾਦ ਹੈ, ਚਾਹੇ ਦੇ ਗਿਆ ਚਾਹੇ ਲੰਗਰ ਹੈ, ਇਹਨੂੰ ਆਸਧਾਰਨ ਨਹੀਂ ਸਮਝਣਾ, ਇਹ ਗੁਰੂ ਦੀ ਬਖਸ਼ਿਸ਼ ਸਮਝਣੀ। ਕਜ ਕੇ ਬੋਲੋ ਹੁਣ ਇੱਥੇ ਕੀ ਗੱਲ ਦੇ ਆ, ਟਿਸ਼ੂ ਵਰਤਾ ਦਿੰਦੇ ਆ, ਉਹ ਹੱਥਾਂ ਨਾਲ ਪ੍ਰਸ਼ਾਦ ਪੂੰਝ ਲੈਂਦੇ ਆ ਤੇ ਗਰਭ ਚ ਸੁੱਟ ਦਿੰਦੇ ਆ, ਭੋਗ ਲੱਗਿਆ ਹੁੰਦਾ, ਬਿਦ ਵੀ ਹੁੰਦੀ ਹੈ। ਇਸ ਕਰਕੇ ਥੋੜਾ ਵਿਚਾਰ ਦੀ ਲੋੜ ਆ, ਪ੍ਰਸ਼ਾਦ ਬਣਾਉਣ ਵਾਲੇ ਵੀ ਉਹੋ ਜਿਹਾ ਚਾਹੀਦਾ, ਲੇਡੀ ਜਿਹੀ ਨਾ ਹੋ ਜਿਹੜਾ ਅਗਲੇ ਦੇ ਹੱਥੇ ਚਿੰਬੜੀ ਜਾਣ, ਜਾਂ ਚਾਸ ਘੱਟ ਪਾਈ ਭੋਰੇ ਕਿਰੀ ਜਾਣ। ਜੇ ਸਹੀ ਢੰਗ ਨਾਲ ਵਰਤਾਓ, ਨਾ ਹੱਥ ਨੂੰ ਚਿੰਬੜੂਗਾ, ਨਾ ਭੋਰਾ, ਨਾ ਵਰਤਾਉਣ ਵਾਲੇ ਤੋਂ ਡਿੱਗੂਗਾ। ਕਿਉਂਕਿ ਜੇ ਪਾਈਆ ਆਟਾ ਆ ਤੇ ਪਾਈਆ ਘਿਓ ਪਾਈਆ ਖੰਡ, ਇੱਕ ਕਿਲੋ ਚਾਸ ਪਏਗੀ। ਤੇ ਜਪਜੀ ਸਾਹਿਬ ਦਾ ਸੰਪੂਰਨ ਪਾਠ, ਆਨੰਦ ਸਾਹਿਬ ਦਾ ਸੰਪੂਰਨ ਪਾਠ ਤੇ ਸੁੱਚ ਪਵਿੱਤਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿ ਅਸੀਂ ਇਸ਼ਨਾਨ ਕਰਕੇ ਵਸਤਰ ਬਦਲ ਕੇ ਚਿਹਰੇ ਦੇ ਠਾਠਾ ਸਜਾ ਕੇ ਗੱਲਾਂ ਨਹੀਂ ਕਰਨੀਆਂ, ਬੜੇ ਅਦਬ ਨਾਲ। ਇਸ ਤਰ੍ਹਾਂ ਲੰਗਰ ਮਾਈਆਂ ਵਾਸਤੇ ਵੀ ਇਹ ਹੈ ਕਿ ਇਹ ਜਿਹੜਾ ਭੋਜਨ ਅਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਈ ਤਿਆਰ ਕਰ ਰਹੇ ਹਾਂ, ਤੇ ਗੋਲ ਜੇ ਗੰਦੇ ਰੇਡੀਓ ਦੇ ਗੀਤ ਲਾ ਲਾਂਗੇ ਤੇ ਖਾਣ ਵਾਲਿਆਂ ਦਾ ਮਨ ਕਿੱਥੋਂ ਟਿਕੇਗਾ। ਭਾਈ ਬਾਣੀ ਪੜ੍ਹਦੇ ਹਾਂ, ਭੋਜਨ ਤਿਆਰ ਕਰਨਾ ਹੈ। ਬਾਣੀ ਪੜ੍ਹਦੇ ਹਾਂ, ਪੰਗਤ ਵਿੱਚ ਬਹਿ ਕੇ ਸ਼ਬਦ ਪੜ੍ਹੋ, ਮੁਲਮ ਪੜ੍ਹੋ, ਗੁਰਮੰਤਰ ਜਕਾਰਾ ਛੱਡ ਕੇ ਫਿਰ ਛਕੋ। ਘਰਾਂ 'ਚ ਵੀ ਪਰੰਪਰਾ ਲਿਆਓ, ਬਾਹਰ ਗੁਰੂ ਘਰ ਤੋਂ ਵੀ ਸਿੱਖਿਆ ਲਓ, ਤੇ ਕਈ ਧਰਮ ਸਥਾਨਾਂ 'ਤੇ ਵੀ ਕੁਝ ਪਰੰਪਰਾਵਾਂ ਗੁਰਮੰਤ ਤੋਂ ਵਿਭਿੰਨ ਹੋ ਰਹੀਆਂ, ਉਹਨਾਂ ਦੇ ਸੁਧਾਰ ਦੀ ਵੀ ਬੜੀ ਭਾਰੀ ਲੋੜ ਹੈ। ਗੱਜ ਕੇ ਬੋਲੋ। ਸੋ ਇਸ ਵਾਸਤੇ ਫਿਰ ਸੰਦੇਸ਼ਸ਼ੀਲ ਮਨ ਨਾਲ ਅਭਿਆਸ ਕਰਨਾ, ਅਭਿਆਸ ਤਾਂ ਕਰਦਾ ਨਾਮ ਦਾ, ਛੰਕ ਆਇਆ ਕਿ ਪ੍ਰਾਪਤੀ ਹੋਵੇਗੀ ਕਿ ਨਹੀਂ, ਤੇ ਜਿਹਦੇ ਮਨ 'ਚ ਛੰਕਾ ਸੰਸਾ ਆਤਮਾ ਬਨਸ਼ਿਆ ਤੇ ਭਾਈ ਗੁਰਦਾਸ ਕਹਿੰਦੇ ਛੰਕਾ ਮਨੋਂ ਮਿਟਾਏ ਗਿਆ, ਪਰਉਪਕਾਰ ਕਰੇ ਜਿਹੜਾ ਵੀ ਕਾਰਜ ਕਰਨਾ। ਜੇ ਗੁਰੂ ਤੇ ਛੰਕਾ ਹੀ ਹੈ, ਗੁਰਬਾਣੀ ਤੇ ਜਿਹੜਾ ਕੰਮ ਕਰਦਾ ਉਹਤੇ ਤੈਨੂੰ ਵਿਸ਼ਵਾਸ ਨਹੀਂ ਤੇ ਸਫਲਤਾ ਕੀ ਮਿਲਣੀ ਹੈ। ਵਿਦਿਆਰਥੀ ਨੂੰ ਸ਼ੰਕਾ ਕਿ ਮੈਂ ਪਾਸੇ ਨਹੀਂ ਹੋਣਾ, ਕੋਈ ਪੜੂਗਾ ਕਿ ਚੱਜ ਕੇ ਬੋਲੋ। ਸੂਰਮਾ ਮੈਂ ਮੋਰਚਾ ਨਹੀਂ ਕੋਈ ਫਸੇਗਾ, ਸ਼ੰਕਾ ਹੋਣੀ ਨਹੀਂ ਚਾਹੀਦੀ, ਗੁਰੂ ਦਾ ਭਰੋਸਾ ਲੈ ਕੇ ਤੁਰਨਾ ਚਾਹੀਦਾ, ਸਵੈ ਮਾਨ ਦ੍ਰਿੜ ਵਿਸ਼ਵਾਸ ਚਾਹੀਦਾ। ਇਸੇ ਵਾਸਤੇ ਫਿਰ ਔਰ ਜਿਹੜਾ ਭਗਤ ਹੈ ਕਮਾਈ ਵਾਲੇ ਲੋਕ, ਉਹਨਾਂ ਦੇ ਬਾਹਰਲੇ ਭੇਸ ਤੋਂ ਅਨੁਮਾਨ ਅੰਦਾਜ਼ੇ ਲਾਉਣੇ, ਉਹਨਾਂ ਦੀ ਅੰਤਰੀਵੀ ਵਿਅਕਤੀ ਨੂੰ ਨਾ ਭਾਪਣਾ, ਨਿੰਦਿਆ ਕਰਨੀ, ਔਰ ਭਗਵਾਨ ਨੂੰ ਭੋਗ ਲਵਾਏ ਤੋਂ ਬਿਨਾਂ ਕੋਈ ਚੀਜ਼ ਪਹਿਲਾਂ ਨਹੀਂ ਖਾਣੀ। ਤੇਰਾ ਤੁਝਕੋ ਸੌਂਪਤੇ ਗਿਆ ਲੱਗ ਹੈ ਮੇਰਾ, ਲੰਗਰ ਪਾਣੀ ਜਲ ਪਾਣੀ ਤਿਆਰ ਕਰਕੇ ਜਗਣਾ, ਤੇ ਪਹਿਲਾਂ ਮਹਾਰਾਜ ਨੂੰ ਅਰਪਣ ਕਰਕੇ, ਅਰਦਾਸ ਕਰਕੇ ਜਾਂ ਸ੍ਰੀ ਸਾਹਿਬ ਭੇਟ ਕਰਕੇ ਫਿਰ ਮਰਜ਼ਾਦਾ ਪੂਰਵਕ ਛਕਣਾ। ਕਿਉਂ ਖਾਣੇ ਦਾ ਸਵਾਦ ਆਵੇ, ਔਰ ਕੋ ਖਿਲਾਏ ਫਿਰ ਆਪ ਖਾਈਏ, ਸੰਗਤ ਹੋਵੇ ਪਹਿਲਾਂ ਉਹਨਾਂ ਨੂੰ ਚੁਕਾ ਲਓ, ਤੇ ਆਪੇ ਬਣਾ ਲਿਆ ਆਪੇ ਖਾ ਲਿਆ ਇਹ ਤਾਂ ਚੱਲੀ ਜਾਂਦਾ। ਪਰ ਜੋ ਸਾਡੇ ਦੇਸ਼ ਦੀ ਪਰੰਪਰਾ ਮਹਾਂਪੁਰਖਾਂ ਦੀ, ਗੁਰੂਆਂ ਪੀਰਾਂ ਦੀ, ਗੁਰੂ ਘਰ ਦੀ ਮਰਿਆਦਾ ਇਹ ਹੀ ਹੈ। ਸੋ ਕਿ ਪਰਮਾਤਮਾ ਦਾ ਜਿਹੜਾ ਨਾਮ ਵੇਚਣਾ ਤ੍ਰਿਗਤਨਾ ਗਾ ਜੀਵਿਆ, ਜਿਹੜੇ ਲਿਖ ਲਿਖ ਨਾਮ ਵੇਚਦੇ ਉਹਨਾਂ ਵਾਸਤੇ ਵੀ ਹੈ, ਕਈ ਅੱਖਰ ਵੇਚਦੇ ਆ। ਇਸ ਤਰ੍ਹਾਂ ਆਪਣੀ ਸਾਧਨਾ ਨਾਲ ਕਿਸੇ ਦਾ ਮੁਕਾਬਲਾ ਕਰਨਾ, ਕਿਉਂਕਿ ਹਰ ਇੱਕ ਬੰਦਾ ਆਪਣੇ ਬਿਦ ਮੁਤਾਬਕ ਕੰਮ ਕਰ ਸਕਦਾ। ਬਾਬਾ ਜਵਾਲਾ ਸਿੰਘ ਜਦੋਂ ਜੰਗਲ 'ਚ ਕਰਦੇ ਰਹੇ ਸਾਧਨ, 15 ਸੁਖਮਣੀ, 25 ਜਪਜੀ, 5 ਬਾਣੀਆਂ ਦੇ 5 ਨਿਤਨੇਮ, ਬਾਬਾ ਅਤਰ ਸਿੰਘ ਸਾਹਿਬ 125 ਜਪਜੀ ਸਾਹਿਬ, ਢਿੱਡਣਾ ਵਾਲੇ ਮਹਾਂਪੁਰਖਾਂ ਦੇ ਬਾਬਾ ਗੁਰਬਚਨ ਵਿਦਿਆਰਥੀ 125 ਵਾਲੇ ਵੀ ਦੇਖੇ ਹੈ, 52 ਵਾਲੇ ਵੀ ਦੇਖੇ ਹੈ, 75 ਵਾਲੇ ਵੀ, 25 ਤਾਂ ਮੈਂ ਸੀ ਨਿਤਨੇਮ ਤੋਂ, ਕਿਉਂਕਿ ਜਾਂ ਵਿਦਿਆ ਪਾਣੀ ਬ੍ਰਹਮ ਵਿਦਿਆ, ਜਾਂ ਸੇਵਾ, ਜਾਂ ਸਿਮਰਨ, ਚੌਥਾ ਤਾਂ ਕੰਮੇ ਹੀ ਨਹੀਂ, ਗੱਲਾਂ ਵੱਧਣ ਦਾ ਕੋਈ ਟਾਈਮ ਹੀ ਨਹੀਂ, ਨਾ ਕੋਈ ਕਰਦਾ ਹੈ। ਐਸੇ ਤਜੁੰਬਤ ਜੀਵਨ ਸੀ ਜਿਹੜਾ ਵਿਦਿਆਰਥੀ ਫਿਰ ਰਹਿੰਦਾ ਸੀ, ਉਹਦਾ ਜੀਵਨ ਵੀ ਬੜਾ ਅਲੌਕਿਕ ਬਣ ਜਾਂਦਾ ਸੀ। ਇਸ ਤਰ੍ਹਾਂ ਪਰਿਵਾਰਾਂ ਦੇ ਅੰਦਰ ਅੱਜ ਬੜਾ ਅਫਸੋਸ, ਕਹਿੰਦੇ ਜੀ ਬੱਚੇ ਬੱਚੇ ਕਹਿਣਾ ਨਹੀਂ ਮੰਨਦੇ। ਇਹਨਾਂ ਅੰਦਰ ਤੁਸੀਂ ਪਿਤਰੀ ਭਗਤੀ ਪਾਈ ਨਹੀਂ ਮਾਤਾ ਪਿਤਾ ਦੀ, ਨਾ ਗੁਰੂ ਭਗਤੀ ਪੈਦਾ ਕਰ ਸਕੇ, ਨਾ ਮਹਾਂਪੁਰਖਾਂ ਦੀ ਜੇ ਭਗਤੀ ਇਹਨਾਂ ਅੰਦਰ ਪੈਦਾ ਹੋ ਜਾਏ, ਇਹਨਾਂ ਦੀ ਕੀ ਜ਼ਰੂਰਤ ਹੈ ਕਹਿਣਾ ਨਾ ਮੰਨ। ਸੋ ਇਸ ਵਾਸਤੇ ਸਾਡੇ ਦੇਸ਼ ਦੀ ਪਰੰਪਰਾ, ਜੇ ਬਣਵਾਸ ਦੇ ਪੁੱਤਰ ਨੇ ਉਹਨੂੰ ਵੀ ਕਬੂਲਿਆ, ਨਹੁੰ ਨੇ ਵੀ ਕਬੂਲਿਆ, ਕਿੰਨੇ ਆਗਿਆਕਾਰੀ ਸੀ। ਜੇ ਕੋਈ ਚੰਗਾ ਪੁੱਤ ਉਹਨੂੰ ਸਰਵਣ ਕਹਿੰਦੇ ਹੁੰਦੇ ਸੀ, ਉਹ ਮਾਤਾ ਅੰਨੇ ਪੇ ਅੰਧੇ ਸੀ, ਉਹਨਾਂ ਨੂੰ ਬਹਿੰਗੀ ਚ ਲੈ ਕੇ ਫਿਰਦਾ ਰਿਹਾ, ਕਦੀ ਆਗਿਆ ਦਾ ਲੰਘਣ। ਅੱਜ ਵੀ ਕਹਿੰਦੇ ਸਾਡਾ ਪੁੱਤ ਸਰਵਣ ਹੈ ਜੀ। ਜਿਹਨਾਂ ਅੰਦਰ ਅਸੀਂ ਭਗਤੀ ਪੈਦਾ ਨਹੀਂ ਕਰਦੇ, ਇਹਨਾਂ ਦਾ ਆਹਾਰ ਗਲਤ ਖਾਣ ਨੂੰ ਦਿੰਦੇ, ਇਹਨਾਂ ਦੇ ਸਾਹਮਣੇ ਗਲਤ ਕਿਰਿਆ ਕਰਦੇ, ਇਹ ਸਾਡੀਆਂ ਕਮਜ਼ੋਰੀਆਂ ਹੁੰਦੀਆਂ ਜਿਹੜੀਆਂ ਇਹਨਾਂ 'ਚ ਅਸੀਂ ਭਰ ਦਿੰਦੇ ਹਾਂ। ਜਦੋਂ ਸਾਡੇ ਬਰਾਬਰ ਦੇ ਹੁੰਦੇ ਫਿਰ ਮੰਗਦੇ ਨਹੀਂ, ਪਹਿਲਾਂ ਅਸੀਂ ਪਰਵਾਹ ਨਹੀਂ ਕਰਦੇ। ਅਤੇ ਜੇ ਮੁੱਢ ਤੋਂ ਹੀ ਬੱਚੇ ਬੱਚੀਆਂ ਦੀ ਪੂਰੀ ਆਪ ਸਹੀ ਜੀਵਨ ਧਾਰਨ ਕਰਕੇ ਗੁਰਮਤਿ ਅਨੁਸਾਰ ਇਹਨਾਂ ਦੀ ਪਰਵਰਿਸ਼ ਕੀਤੀ ਜਾਏ, ਇਹ ਤੁਹਾਡੇ ਇੰਨੇ ਭਗਤ ਬਣ ਜਾਣਗੇ, ਕਦੀ ਤੁਹਾਡਾ ਕਹਿਣਾ ਉਲੰਘਣੇ ਨਹੀਂ ਕਰ ਸਕਦੇ। ਪਰ ਇਹ ਸਾਡੀਆਂ ਕਮਜ਼ੋਰੀਆਂ ਸਾਨੂੰ ਫਿਰ ਬਾਅਦ 'ਚ ਦੁੱਖ ਦਿੰਦੀਆਂ ਸਮੇਂ ਤੋਂ ਬਾਅਦ। ਇਸੇ ਵਾਸਤੇ ਫਿਰ ਜਿਹੜਾ ਵਾਦ ਵਿਵਾਦ ਦੇ ਵਿੱਚ ਕੋਈ ਹੋਇਆ, ਜਦੋਂ ਬੰਦਾ ਹਾਰ ਗਿਆ ਤੇ ਫਿਰ ਸਾਧ ਸੰਗਤ ਜੀ ਸ਼ਰਧਾ ਲੈਣੀ, ਲਓ ਜੀ ਅਸੀਂ ਆ ਕੀਤਾ, ਇਹ ਮੈਂ ਪੜ੍ਹਦਾ ਰਿਹਾ, ਮੈਂ ਫੇਲ ਹੋ ਗਿਆ, ਹੁਣ ਉੱਥੇ ਕੀ ਜਾਣਾ, ਗੁਰਦੁਆਰੇ ਉੱਥੇ ਜਾਂਦੇ ਰਹੇ, ਸਾਨੂੰ ਕਿਹੜਾ ਮੁੰਡਾ ਦੇ ਦਿੱਤਾ ਮਹਾਰਾਜ ਨੇ, ਤੇ ਨਿਸ਼ਾਦਕ ਹੋ ਜਾਣਾ, ਸਾਡਾ ਆਹ ਕੰਮ ਨਹੀਂ ਰੱਬ ਨੇ ਕੀਤਾ, ਇਹ ਤਾਂ ਤੇਰੇ ਆਪਣੇ ਕਰਮ ਆ। ਰੱਬ ਕਿਸੇ ਨਾਲ ਦੁਵੈਸ਼ ਕਰਦਾ ਹੈ? ਉਹ ਕਿਸੇ ਨਾਲ ਦੁਵੈਸ਼ ਨਹੀਂ ਕਰਦਾ, ਉਹ ਤਾਂ ਸਾਰਿਆਂ ਤੇ ਦਿਆਲੂ ਕਿਰਪਾਲੂ ਹੈ। ਜੇ ਸਾਡੇ ਆਪਣੇ ਕਰਮਾਂ ਦੀ ਕੋਈ ਕਮਜ਼ੋਰੀ ਹੁੰਦੀ ਹੈ, ਅਲਾਮਾ ਅਸੀਂ ਮਹਾਰਾਜ ਨੂੰ ਦਿੰਦੇ ਹਾਂ। ਫਿਰ ਸਾਧ ਸੰਗਤ ਜੀ ਆਤਮ ਪ੍ਰਸ਼ਾਰਤ ਹਰ ਵੇਲੇ ਕਰਦੇ ਰਹਿਣਾ, ਢਿੱਲੇ ਨਹੀਂ ਪੈਣਾ। ਦੋ ਦਿਨ ਗੁਰਦੁਆਰੇ ਆ ਗਿਆ, ਦੋ ਦਿਨ ਸੇਵਾ ਕਰ ਲਈ, ਦੋ ਦਿਨ ਨਿਤਨੇਮ ਕਰ ਲਿਆ, ਇਹ ਜਿਹੜੀ ਰੁਟੀਨ ਆ ਸਰਕਲ ਆ, ਕਦੀ ਟੁੱਟਣ ਨਹੀਂ ਰਹਿਣਾ, ਫਿਰ ਉਹਦੇ 'ਚ ਕਾਮਯਾਬੀ ਹੁੰਦੀ ਹੈ। ਇਸ ਤਰ੍ਹਾਂ ਫਿਰ ਦੈਵ ਪ੍ਰਸ਼ਾਦ, ਪਰਮਾਤਮਾ ਦੀ ਪ੍ਰਸ਼ਾਦ ਕਿਰਪਾ ਲੈਣ ਲਈ ਉਹਦੇ ਚਰਨਾਂ 'ਚ ਅਰਦਾਸ ਕਰਦੇ ਰਹਿਣਾ ਹੈ। ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ, ਉਹ ਜਿਹੜਾ ਪਰਮਾਤਮਾ ਸਕਾਰ ਰੂਪ ਸਰਗੁਣ ਸਰੂਪ ਵੀ ਆ, ਨਿਰਗੁਣ ਇਹਦੇ 'ਚ ਭੇਦ ਨਹੀਂ ਜਾਣਨਾ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ ਸਗਲੀ ਹੋਈ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਵਿਚਾਰ ਧਾਰਾ ਭਜਨ ਦੀ ਸਮੱਗਰੀ ਵਾਸਤੇ ਸੰਖੇਪਤ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ। ਅਤੇ ਹੁਣ ਹੈ ਤਾਂ ਤੁਹਾਨੂੰ ਛੁੱਟੀ, ਅਤੇ ਜੇ ਪੰਜ ਦਸ ਮਿੰਟ ਜ਼ਿਆਦਾ ਲੱਗ ਗਿਆ ਤਾਂ ਆਰਾਮ ਨਹੀਂ ਹੋਣਾ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਤਲੰਗ ਘਰ ਦੂਜਾ ਮਹੱਲਾ ਪੰਜਵਾ, ਕਿਉਂਕਿ ਓਵਰ ਟਾਈਮ ਵੀ ਲਾਉਣਾ ਪੈਂਦਾ ਨਾ, ਓਵਰ ਟਾਈਮ, ਇਸ ਕਰਕੇ ਕਦੇ ਕਦੇ ਓਵਰ ਟਾਈਮ ਵੀ ਲਾਈ ਜਾ, ਵੀ ਦਸ ਪੰਦਰਾਂ ਮਿੰਟ ਲੱਗ ਗਏ ਤੇ ਘਬਰਾਓ। ਤਲੰਗ ਘਰ ਦੂਜਾ ਮਹੱਲਾ ਪੰਜਵਾ, ਹਜ਼ੂਰ ਆਪਣੀ ਇੱਛਾ ਰਜ਼ਾ ਦੇ ਮਾਲਕ ਹੈ, ਕਿਸੇ ਜਗ੍ਹਾ ਮਹੱਲਾ ਪਹਿਲਾਂ ਪ੍ਰਯੋਗ ਕਰਦੇ ਹੈ, ਘਰ ਬਾਅਦ ਵਿੱਚ, ਘਰ ਨਾਮ ਤਾਲ ਦਾ ਜੋੜੀ ਵਾਲਾ, ਇੱਥੇ ਘਰ ਪਹਿਲਾਂ ਵਰਤਿਆ ਮਹੱਲਾ, ਉਹ ਦੱਸਦੇ ਵੀ ਰਾਗ ਤੇ ਤਾਲ ਉਹ ਭੇਦ ਹੈ। ਗੱਜ ਕੇ ਬੋਲੋ, ਬੁੱਧ ਬਿਨ ਦੂਜਾ ਨਾਹੀ ਕੋਏ, ਇਹ ਵਾਹਿਗੁਰੂ ਪਰਮੇਸ਼ਰ ਆਪ ਜੀ ਤੋਂ ਬਿਨਾਂ ਦੂਸਰਾ ਹੋਰ ਕੋਈ ਵੀ ਆਪ ਜੀ ਦੇ ਸਮਾਨ ਅੰਤਰ ਨੇ, ਸਾਡੀ ਸੁਰੱਖਿਆ ਕਰਨ ਵਾਸਤੇ ਲੋਕ ਪ੍ਰਲੋਕ ਸਵਾਰਨ ਦੇ। ਤੂੰ ਕਰਤਾਰ ਕਰਹਿ ਸੋ ਹੋਏ, ਰੱਬ ਦਾ ਸਰੀਰ ਦੂਜਾ ਰੱਬ ਤੇ ਕੋਈ ਹੈ ਨਹੀਂ, ਇਸੇ ਕਰਕੇ ਉਹਨੂੰ ਲਾ ਸ਼ਰੀਰ ਕਹਿ ਦਿੰਦੇ। ਇਹ ਕਰਤਾਰ ਤੇਰੇ ਕਰ ਹੱਥ ਵਿੱਚ ਹੁਕਮ ਰੂਪੀ ਤਾਲ ਖੜੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਪਿਆਰਾ ਬੋਲਾ ਸਤ ਕਰਤਾਰ, ਕਰਤਾਰ ਚੇਤੇ ਆਵੇ, ਇਹ ਮਹਾਰਾਜ ਦੇ ਵਚਨ, ਜੋ ਕਰਤਾਰ ਆਪ ਕਰਦੇ ਹੋ ਉਹੀ ਕੁਝ ਹੁੰਦਾ। ਬੰਦਾ ਤੇ ਬਹੁਤ ਕੁਝ ਆਪਣੀ ਇੱਛਾ ਨਾਲ ਕਰਨਾ ਚਾਹੁੰਦਾ, ਔਰੰਗਜ਼ੇਬ ਨੇ ਵੀ ਇੱਛਾ ਕੀਤੀ, ਹਰਨ ਕਸ਼ਪ, ਹਰਨਾਕਸ਼ ਨੇ, ਰਾਵਣ, ਕੁੰਭਕਰਨ ਆਦਿਕਾਂ, ਕੰਸ ਆਦਿਕਾਂ ਨੇ ਬੜਾ ਕੁਛ ਕਰਨ ਦੀ, ਪਰ ਉਹਨਾਂ ਦੀ ਇੱਛਾ ਤਾਂ ਨਹੀਂ ਹੋਈ। ਦੈਵ ਇੱਛਾ ਪਰਿਵਰਤੇ ਮਨੁੱਖ ਇੱਛਾ ਨਾਸਤੀ, ਜਿਹੜੀ ਦੈਵ ਦੀ ਇੱਛਾ ਹੁੰਦੀ ਹੈ ਮਨੁੱਖ ਦੀ ਨਾਸ ਹੋ ਜਾਂਦੀ ਹੈ। ਜੋ ਕਰਤਾਰ ਕਰਨਾ ਚਾਹੁੰਦੇ ਉਹ ਕਹਿੰਦਾ ਸੀ ਮੈਂ ਦੋ ਤੋਂ ਇੱਕ ਕਰ ਜਾਣਾ, ਪਾਤਸ਼ਾਹ ਕਹਿੰਦੇ ਉਹ ਹੁਕਮ ਧੀਏ ਦਾ ਹੋ ਰਿਹਾ, ਉਹ ਖਾਲਸਾ ਪੰਥ ਈਸਨ ਪ੍ਰਗਟਾਨੀ, ਗੱਜ ਕੇ ਬੋਲੋ, ਕਰ ਹੈ ਰਾਮ ਹੋਏ ਹੈ ਸੋਏ, ਜੋ ਮਹਾਰਾਜ ਕਰਨਾ ਚਾਹੁੰਦੇ ਉਹ ਹੁੰਦਾ। ਤੂੰ ਕਰਤਾਰ ਕਰ ਹੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਾਡੇ ਸਰੀਰ ਵਿੱਚ ਜੇ ਪਾ ਲਿਆ ਉਹ ਵੀ ਆਪ ਜੀ ਦਾ, ਜੇ ਮਨ ਵੀ ਟੇਕ ਭਰੋਸਾ ਇਹ ਵੀ ਤੇਰੀ ਕਿਰਪਾ, ਸਦਾ ਸਦਾ ਜਪ ਨਾਨਕ ਟੇਕ, ਸਦਾ ਸਦਾ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਸਭ ਉੱਪਰ ਪਾਰ ਬ੍ਰਹਮ ਦਾ ਸਾਰ, ਸਾਰਿਆਂ ਦੇ ਉੱਪਰ ਸ਼੍ਰੋਮਣੀ ਪਰਾਬਾਣੀ ਦੇ ਵਿਸ਼ੇ ਬ੍ਰਹਮ ਜੋ ਵਿਆਪਕ ਹੈ, ਉਹ ਲਤਾਰ ਦਾਤਾ ਹੈ। ਤੇਰੀ ਟੇਕ ਤੇਰਾ ਆਧਾਰ, ਤੇਰੀ ਟੇਕ ਹੈ, ਤੇਰੇ ਤੇ ਭਰੋਸਾ, ਤੇਰਾ ਆਧਾਰ ਆਸਰਾ ਰਹਾ ਹੈ। ਇੱਥੇ ਪਾਠ ਦਾ ਖਿਆਲ ਰੱਖਣਾ, ਕਈ ਹੈਤੂ ਹੈਤੂ ਕਰ ਦਿੰਦੇ ਆ। ਹੁਣ ਰਹਿ ਰਾਸਿਆ ਤਰਸ ਪਿਆ ਮੇਹਰ ਅਹਿਮਦ ਹੋਈ, ਪਰ ਪਾਠ ਹੈ ਮੇਹਰ ਅਹਿਮਦ ਹੋਈ। ਉੱਥੇ ਪਾਠ ਹੁੰਦਾ ਪਿਓ ਈ, ਆਪਾਂ ਪਿਓ ਈ ਸਿੱਧੇ ਕਰੀ ਜਾਂਦੇ ਹਾਂ, ਪਾਠ ਦੇਖਦੇ ਨਹੀਂ, ਸ਼ੁੱਧ ਨਹੀਂ ਕਰਦੇ। ਇਸ ਵਾਸਤੇ ਹੈ ਵਿਸ਼ਰਾਮ ਦੇ ਕੇ ਤੂੰ ਹੈ, ਤੁਸੀਂ ਪਿੱਛੇ ਸੀ ਹੁਣ ਵੀ ਤੂੰ ਹੋਵਣ ਹਾਰ, ਅੱਗੇ ਵੀ ਤੂੰ ਹੀ ਹੋਵਣ ਹਾਰ। ਤੂੰ ਉਹ ਪਰੰਪਰ ਹੋਤਾ ਹੋਇਆ ਜਿਹੜਾ ਆਦ ਸੱਚ ਗਾਲ ਸੱਚ ਸਮਝ, ਉਸੇ ਦੀ ਵਿਆਖਿਆ ਹੈ। ਅਗੰਮ ਜਿਹੜਾ ਮਨ ਬਣੀ ਦੇ ਵਿਸ਼ੇ, ਉੱਥੇ ਮਨ ਬੁੱਧੀ ਦੀ ਗਮਤਾ ਨੇ। ਅੱਜ ਕੱਲ੍ਹ ਬੁੱਧੀਜੀਵੀ ਕਈ ਵਾਰੀ ਆਪਣੀ ਬੁੱਧੀ ਦੇ ਪੈਮਾਨੇ ਨਾਲ ਇਹ ਗੱਲਾਂ ਪਰਖਣੀਆਂ ਚਾਹੁੰਦੇ, ਇਹ ਤਾਂ ਚੀਜ਼ਾਂ ਅਨੁਭਵ ਦੀਆਂ। ਆਗਾਹ ਡੂੰਘਿਓ ਡੂੰਘਾ, ਊਚ ਉਹਦੇ ਬਰਾਬਰ ਕੋਈ ਉੱਚਤਾ ਨਹੀਂ, ਅਪਾਰ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਜਿਵੇਂ ਦਰਿਆ ਦਾ ਉਰਲਾ ਕਿਨਾਰਾ ਇਹਨੂੰ ਅਰਾਰ ਆ, ਪਰੇ ਨੂੰ ਪਾਰ, ਉੱਧਰ ਚਲ ਜਾਓ ਉਹਨੂੰ ਅਰਾਰ ਕਹਿੰਦੇ, ਉਹ ਪਰੇ ਨੂੰ ਪਾਰ ਕਹਿੰਦੇ। ਪਰਮੇਸ਼ਰ ਦਾ ਅਰਾਰ ਪਾਰ ਨਾ ਹੋਣ ਕਰਕੇ ਉਹਨੂੰ ਅਪਾਰ ਕਿਹਾ। ਜੋ ਤੁਧ ਸੇਵ ਹੈ ਤੈਨੂੰ ਭਉ ਦੁਖਣਾ, ਜਿਹੜੇ ਤੇਰੀ ਸੇਵਾ ਕਰਦੇ ਹੈ ਉਹਨੂੰ ਫਿਰ ਕੋਈ ਭਉ ਡਰ ਨਹੀਂ ਰਹਿੰਦਾ, ਤੇ ਨਾ ਕੋਈ ਜਮਾ ਆਦਤਾਂ ਦਾ ਦੁੱਖ ਹੈ, ਜੰਮਣ ਵਰ ਦਾ ਦੁੱਖ ਵੀ ਨਹੀਂ ਰਹਿੰਦਾ। ਤੇ ਭਜਨ ਜਦੋਂ ਕਰਨਾ ਵੀ ਇਵੇਂ ਆ, ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ। ਕਈ ਡਰਦੇ ਆ ਗੁਰਦੁਆਰੇ ਜਾਵਾਂਗੇ, ਲੋਕ ਕੀ ਕਹਿਣਗੇ, ਗੁਰਦੁਆਰੇ ਜਾਂਦਾ ਇਹਨਾਂ ਅੰਦਰ 'ਚ ਛੱਕ ਲਿਆ, ਸਾਡੇ ਰਿਸ਼ਤੇਦਾਰ ਕੀ ਕਹਿਣਗੇ, ਐਸੇ ਡਰ 'ਚ ਛੱਕਦੇ ਕੱਜ ਕੇ ਬੋਲੋ। ਜੇ ਦਾੜੀ ਰੱਖ ਲਈ ਕਹਿਣਗੇ ਬਾਬਾ ਬਣ ਗਿਆ, ਕੀ ਤੋਂ ਬੜਾ ਡਰਦੇ ਆ, ਬਹੁਤ ਡਰਦੇ। ਇਸ ਵਾਸਤੇ ਕੱਲ੍ਹ ਹੁਣ ਨੌਜਵਾਨਾਂ ਪ੍ਰਤੀ ਕੁਝ ਮੈਂ ਉਪਦੇਸ਼ ਦਿੱਤਾ ਸੀ, ਬੜਾ ਇਹਨਾਂ 'ਤੇ ਪ੍ਰਭਾਵ ਪਿਆ, ਅੱਜ ਕਿੰਨੇ ਮਿਲਣ ਵਾਸਤੇ ਆਏ। ਸੋ ਇਸ ਵਾਸਤੇ ਜੋ ਤੁਧ ਸੇਵ ਹੈ, ਜਿਹੜੇ ਆਪ ਜੀ ਦੀ ਖਿਦਮਤ ਕਰਦੇ ਆ, ਤਿੰਨ ਭਉ ਦੁੱਖ ਨਾ, ਉਹਨਾਂ ਦਾ ਬੰਦ ਬੰਦ ਕੱਟ ਦਿਓ, ਖੋਪਰ ਹੀ ਲਾ ਦਿਓ, ਫਿਰ ਵੀ ਡਰ, ਕਿਉਂਕਿ ਆਤਮਾ ਗਿਆਨ ਵਿੱਚ ਲਗੇ ਇੱਕ ਸਰੀਰ ਦੇ ਤਲ 'ਤੇ ਉਹ ਸਰੀਰ ਦੇ ਦੁੱਖ ਤੋਂ ਡਰਦਾ, ਮਨ ਦੇ ਤਲ 'ਤੇ ਉਹ ਮਨ ਦੇ ਦੁੱਖ ਤੋਂ ਡਰਦਾ, ਬਾਣੀ ਦੇ ਤਲ 'ਤੇ ਬਾਣੀ ਕੋਈ ਮੈਨੂੰ ਕੌੜਾ ਫੇਕਾ ਮੇਰਾ ਅਪਮਾਨ ਇੱਥੋਂ ਡਰਦਾ। ਜਿਹੜਾ ਆਤਮਾ ਦੇ ਤਲ 'ਤੇ ਪਹੁੰਚ ਗਿਆ ਇਹਨਾਂ ਡਰਾਂ ਤੋਂ ਮੁਕਤ ਹੋ ਜਾਂਦਾ, ਉਹ ਦਵੰਦਾ ਵਾਦ ਤੋਂ ਰਹਿਤ ਹੋ ਜਾਂਦਾ, ਹਰ ਸ਼ੋਕ ਭੁੱਖ ਪਿਆਸ ਮਾਣ ਅਪਮਾਨ ਇਹ ਜਿਹੜੇ ਖੱਟ ਵਕਾਰ ਇਹਨਾਂ ਉੱਪਰ ਡੱਬ ਜਾਂਦਾ। ਜੋ ਤੁਧ ਸੇਵ ਹੈ ਤੈਨੂੰ ਭਉ ਦੁੱਖ ਨਾ, ਉਹਨੂੰ ਦੁੱਖ ਹੈ ਹੀ, ਆਤਮਾ ਵਿੱਚ ਦੁੱਖ ਹੈ ਹੀ ਕੋਈ ਨਹੀਂ, ਆਤਮਾ ਨੂੰ ਕੋਈ ਹਥਿਆਰ ਕੱਟ ਵੱਢ ਨਹੀਂ ਸਕਦਾ। ਨੈਨ ਸ਼ਦੰਤੀ ਸ਼ਾਸਤਰਾਂ ਨੇ ਨੈਨ ਦੈਤੀ ਪਾਪ ਕਰਨਾ ਚ ਕਲੇਦੰਤੀ ਜਾਪੂ ਨਾ ਸ਼ੋਸ਼ੀ ਤਾਂ ਮਾਰੂ ਤਾਂ, ਨਾ ਕੋਈ ਹਥਿਆਰ ਕੱਟ ਸਕੇ, ਨਾ ਪਾਣੀ ਗਲ ਸਕੇ, ਨਾ ਅੱਗ ਸਾੜ ਸਕੇ, ਨਾ ਹਵਾ ਸਦਾ ਸਕੇ। ਤੇ ਜਿਹੜੇ ਹੁਣ ਭਾਈ ਤਾਰੂ ਸਿੰਘ ਕਰਕੇ ਆਤਮਾ ਮੰਡਲ ਵਿੱਚ ਪਹੁੰਚੇ ਹੈ, ਉਹ ਤਾਂ ਆਨੰਦ ਸਰੂਪ 'ਚ ਹੈ। ਭਾਈ ਮਨੀ ਸਿੰਘ ਸਾਹਿਬ ਬ੍ਰਹਮ ਗਿਆਨੀ ਲੋਕ ਹੈ, ਗੁਰ ਪ੍ਰਸਾਦ ਨਾਨਕ ਗੁਣ ਗਾਏ, ਉਹਨਾਂ ਨੂੰ ਗੁਰੂ ਦੀ ਪ੍ਰਸਾਦ ਇੰਨੀ ਮਿਲ ਜਾਂਦੀ ਹੈ, ਉਹ ਗੁਣਾਂ ਨੂੰ ਗਾਉਂਦੇ ਆ, ਉਹ ਗੁਣ ਗਾਉਣੇ ਨਾਲ ਹੀ ਬਰਕਤ ਮਿਲੀ ਹੈ। ਕਈ ਕਹਿੰਦੇ ਗੁਣ ਗਾਉਣ ਦਾ ਕੀ ਫਾਇਦਾ, ਇਹ ਜਾਣ ਲੈ। ਜੋ ਦੀਸੈ ਸੋ ਤੇਰਾ ਰੂਪ, ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਇੰਨੀ ਹੈ, ਬੈਰੀ ਮਿੱਤਰ ਏਕ ਸਮਾਨ, ਜਿਹਨਾਂ ਵੀ ਪ੍ਰਪੰਚ ਦੇ ਕਹਿੰਦੇ ਸਾਰਾ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਕੋਈ, ਹੋਰ ਭਿੰਨ ਹੈ ਹੀ ਕੋਈ ਨਹੀਂ, ਸਾਰੇ ਪਾਸੇ ਉਹ ਹੀ ਹੈ, ਸਭ ਮਤੇ ਉਹ ਹੀ ਰਵਿਆ ਹੋਇਆ, ਐਸੀ ਦ੍ਰਿਸ਼ਟੀ ਹੋ ਜਾਂਦੀ ਹੈ। ਜੋ ਤੀਸਾ ਹੈ ਤੂੰ ਤੇਰਾ ਰੂਪ, ਤੇਰਾ ਹੀ ਰੂਪ ਹੈ। ਗੁਣ ਨਿਧਾਨ, ਪਰਮੇਸ਼ਰ ਕੈਸਾ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਗੋਬਿੰਦ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਮਹਾਂਪੁਰਖਾਂ ਔਰ ਸ਼ਾਸਤਰਾਂ ਦੁਆਰਾ ਜਾਣਨੇ ਯੋਗ, ਅਨੂ ਅਨ ਹੋਰ ਕੋਈ ਉਹਦੀ ਉਪਮਾ ਬਰਾਬਰ ਉਪਮਾ ਨਹੀਂ ਰੱਖਦਾ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਸਿਮਰ 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 ਜਨ ਸੋਏ, ਜਿਹੜੇ ਮਨ ਬਾਣੀ ਤਿੰਨ ਵਾਰੀ ਕਿਉਂ ਆਇਆ, ਵੇਦ 'ਚ ਵੀ ਆਇਆ ਵਿਦਿਸ਼ ਜਾਮੀ ਵਿਦਿਸ਼ ਜਾਮੀ, ਜਿਹੜੀ ਗੱਲ ਨੂੰ ਰਿਪੀਟ ਕੀਤਾ ਜਾਏ ਉਹ ਦੋ ਜਾਂ ਤਿੰਨ ਵਾਰੀ ਕਹੀ ਜਾਂਦੀ ਹੈ। ਇਸ ਵਾਸਤੇ ਸਿਮਰ 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 ਜਨ ਸੋਏ, ਜਿਹੜੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਜਨ ਉਹਦਾ ਸਿਮਰਨ ਕਰਦੇ, ਉਹਦੇ ਸਰੂਪ ਹੋ ਜਾਂਦੇ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾਂ ਤਤ ਤੂੰ। ਜੇ ਪੂਰਾ ਬਣ ਜਾਏ ਪ੍ਰਭੂ ਦੇ ਪਹਿਰੇਦਾਰ ਬਣ ਜਾਂਦੇ। ਬਾਬਾ ਕਰਮ ਸਿੰਘ ਹੋਤੀ ਵਰਦਾਨ ਵਾਲੇ ਫੌਜ ਵਿੱਚ ਬੰਦਗੀ ਕਰਦੇ ਆ, ਚੁਗਲੀਆਂ ਕਰਦੇ ਆ, ਡਿਊਟੀ ਦੇ ਨਹੀਂ ਆਏ। ਤੇ ਕੱਲ ਵੀ ਧਰ ਪਾਤਸ਼ਾਹ ਕਹਿੰਦੇ ਮੇਰੀ ਡਿਊਟੀ ਕਰਦੇ ਆ, ਉਹ ਫੌਜੀ ਵਰਦੀ ਚ ਬੰਦੂਕ ਫੜ ਕੇ ਉਹਨਾਂ ਦੀ ਡਿਊਟੀ ਕਰ ਰਹੇ। ਗੱਜ ਕੇ ਬੋਲੋ ਦੇਖੋ, ਤੂੰ ਭਗਤਾਂ ਕਾ ਭਗਤਾਂ ਤਾਣ ਤੇਰਾ ਸਵੇ ਸਵਾਸ। ਇਹ ਕਹਿੰਦੇ ਆ ਕਿ ਨਾਨਕ ਕਰਮ ਪ੍ਰਾਪਤ ਹੋਏ ਉਹਨਾਂ ਨੂੰ। ਕਰਮ ਇੱਥੇ ਮੰਮੇ ਨੂੰ ਸਿਹਾਰੀ ਹੈ, ਹਿੰਦੀ ਦੇ ਲਿਹਾਜ਼ ਨਾਲ ਕਰਮੀ, ਕਰਮ ਨਾਮ ਬਖਸ਼ਿਸ਼ ਦਾ ਪ੍ਰਾਪਤ ਹੋ ਜਾਂਦੀ ਹੈ। ਜਿਨ ਜਪਿਆ ਤਿਸ ਕੋ ਬਲਿਹਾਰ, ਜਿਹਨੇ ਪਰਮੇਸ਼ਰ ਦਾ ਨਾਮ ਜਪਿਆ, ਪਾਤਸ਼ਾਹ ਕਹਿੰਦੇ ਇਹਨੂੰ ਤੋਂ ਬਲਿਹਾਰ ਜਾਂਦੇ ਆ। ਬੋਤਲ ਪੀਣ ਵਾਲੇ ਜਾਂ ਮੁਹੰਮਦ ਦਾ ਫੌਲਾ ਬਣਾਉਣ ਵਾਲਿਆਂ ਦੇ, ਤੇ ਜਾਂ ਜਿਹੜੇ ਹੋਰ ਕੋਈ ਵਿਭਚਾਰ ਕ੍ਰਿਤੀਆਂ ਕਰਦੇ ਉਹਨਾਂ ਦੀ ਕੋਈ ਪ੍ਰਸ਼ੰਸਾ ਹੋਵੇ। ਪਾਤਸ਼ਾਹ ਕਹਿੰਦੇ ਜਿਹਨਾਂ ਨੇ ਨਾਮ ਜਪਿਆ, ਵੰਡ ਛਕਿਆ, ਕਿਰਤ ਕੀਤੀ ਹੈ, ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ, ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਦਿਸ ਕੈ ਸੰਗ ਤਰੈ ਸੰਸਾਰ, ਅਜਿਹੇ ਪੁਰਸ਼ਾਂ ਦੀ ਸੰਗ, ਜਿਵੇਂ ਡਾਕਟਰ ਤੋਂ ਡਾਕਟਰ ਬਣ ਜਾਂਦਾ, ਗੁਰੂ ਨੇ ਆਪਣੀ ਬਖਸ਼ਿਸ਼ ਕਰਕੇ ਅਜਿਹੇ ਸਿੱਖ ਪੈਦਾ ਕੀਤੇ ਆ, ਉਹ ਸਿੱਖ ਗਾਹਾਂ ਗੁਰਮਤ ਨੂੰ ਦੇ ਕੇ ਉਹੋ ਜਿਹਾ ਸਿੱਖ ਹੋਰ ਵੀ ਪੈਦਾ ਕਰ ਦਿੰਦੇ ਆ। ਗੱਜ ਕੇ ਬੋਲੋ, ਜਿਨ ਜਪਿਆ, ਜਿਹਨੇ ਜਪਿਆ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਤਿਸ ਕੈ ਸੰਗ ਤਰੈ ਸੰਸਾਰ, ਉਹਨਾਂ ਦੀ ਸੰਗਤ ਕਰਕੇ ਬਹੁਤ ਸੰਸਾਰੀ ਜੀਵਾਂ ਦੀ ਕਲਿਆਣ ਹੁੰਦੀ। ਕਹ ਨਾਨਕ ਪ੍ਰਭ ਲੋਚਾ ਪੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਵਰਣਨ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾਲਤਾ ਕਰਦੇ, ਉਹਨਾਂ ਦੀਆਂ ਲੋਚ ਇੱਛਾ ਪੂਰੀਆਂ ਹੋ ਜਾਂਦੀਆਂ। ਸੰਤ ਜਨਾਂ ਕੀ ਬਾਦਸ਼ਾਹ ਤੂੰ, ਜਿਹੜੇ ਮਹਾਤਮਾ ਜਨ ਦੀ ਬੰਦਗੀ ਕਰਦੇ ਹੈ, ਅਸੀਂ ਉਹਨਾਂ ਦੀ ਧੂੜੀ ਲੋਚਦੇ, ਭਾਵ ਦਾਸਾ ਭਾਵ ਗ੍ਰਹਿਣ ਕਰਕੇ ਉਹਨਾਂ ਤੋਂ ਸਿੱਖਿਆ ਲੈਂਦੇ। ਸੰਤ ਹੋ ਇਹੋ ਬਤਾਵੋ ਕਾਰੀ, ਉਹ ਸਾਨੂੰ ਸਿੱਖਿਆ ਦਿਓ ਜਿਹਦੇ ਦੁਆਰਾ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕੀਏ। ਸੋ ਇਹ ਵਿਚਾਰਾਂ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਬੇਬੇ ਨਾਨਕੀ ਜੀ, ਜਗਤ ਮਾਤਾ ਸੁਲੱਖਣੀ ਜੀ ਕਿਰਪਾ ਕਰਨ, ਇਹ ਸੋਝੀ ਸਾਰਿਆਂ ਨੂੰ ਪ੍ਰਾਪਤ ਹੋਵੇ, ਬੇਬੇ ਜੀ ਵਾਲੀ ਸ਼ਰਧਾ ਭਗਤੀ ਔਰ ਪਿਆਰ ਮਿਲੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਿਹੜੇ ਸਿਧਾਂਤ ਹਨ ਇਹ ਸਾਡੇ ਹਿਰਦੇ ਚ ਨਿਵਾਸ ਕਰਨ, ਤਾਂ ਜੋ ਸਾਡਾ ਲੋਕ ਪ੍ਰਲੋਕ ਸਫਲਾ ਸਹੇਲਾ ਹੋ ਸਕੇ। ਇਤਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦੇ, ਗ੍ਰੰਥੀ ਸਿੰਘ, ਰਾਗੀ ਸਿੰਘ, ਸੇਵਾਦਾਰ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚਰਨਾਂ 'ਚ। ਕੱਲ੍ਹ ਧੰਨ ਧੰਨ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਰੱਖੇ ਹੋਏ ਪਾਠਾਂ ਦੇ ਭੋਗ 12 ਵਜੇ ਫੇਰ ਇਹ ਵਿਚਾਰਾਂ ਹੋਣਗੀਆਂ। ਅੱਜ ਇਤਨਾ ਹੀ, ਕੱਲ੍ਹ ਫੇਰ ਆਪ ਜੀ ਨੇ ਗੁਰੂ ਮਹਾਰਾਜ ਚਰਨਾਂ 'ਚ ਆ ਕੇ ਲਾਹੇ ਲੈਣ ਦੀ, ਸੋ ਆਪਣੇ ਬਿਰਤੀ ਬਣਾਉਣੀ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਦੀ ਬਾਣੀ ਦਾ ਉਪਦੇਸ਼ ਦਾਸ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਪ੍ਰਾਪਤ ਵੀ ਹੋਵੇ ਅਤੇ ਹਿਰਦੇ 'ਚ ਨਿਵਾਸ ਵੀ ਕਰੇ, ਔਰ ਮਨ ਦੇ ਅੰਦਰੋਂ 5 ਵਿਕਾਰਾਂ ਦੀ ਨਿਵਿਰਤੀ, ਸ਼ੁਭ ਗੁਣ ਅਤੇ ਮਨ ਵਿੱਚ ਸਤ ਸੰਤੋਖ, ਦਇਆ, ਧੀਰ, ਗੁਰਮਤਿ, ਗੁਰਸਿੱਖੀ ਅਤੇ ਦ੍ਰਿੜਤਾ, ਵਿਸ਼ਵਾਸ, ਭਗਤੀ ਪੈਦਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।